കർത്താപുരക് നിർവൈർ അകാല മുഹൂർത്ത അജുലേ ശൈവം ഗുരുപ്രസാദ ജപ ആദ സച്ച ജുഗാദ സച്ച ഹൈ സച്ച നാനക് ഹോസി ഭീ സച്ച ജ്യോ ബോലാവേ ത്യോ ബോലഹ സ്വാമീ കുദരത് കവണ ഹമാരി സാധ സംഗ നാനക് ജസ ഗായോ ജോ പ്രഭ കീ അത് പ്യാരി മൂക് ഉച്ചരൈ ശാസ്ത്ര ഖട്ട് ഇംഗ ഗിരന് ചരജായ അന്ധ ലഖൈ ബദരോ സുനൈ ജോ കാല കൃപാ കരാ
സപ്നാം ശ്രീ വാഹിഗുരൂ സാഹിബ് ജിയോ ഘര ദൂജാ ദോയ ദോയ ലോചന പേഖ ഓ ഹര ബിന ഔര നാ ദേഖ ദോയ ദോയ ലോചന പേഖ ഓ ഹര ബിന ഔര നാ ദേഖ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਰਾਜਾਨ ਰਾਜ ਆਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਤਖਤ ਛਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਪਾਵਨ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਵਾਸਤੇ ਮਨੁੱਖਾ ਜਨਮ ਦੇ ਫਲੇ ਲਈ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਜੀ ਮਹਾਰਾਜ ਦੀ ਬਾਣੀ ਜੋ ਸੋਰਠ ਰਾਗ ਵਿੱਚ ਹੈ, ਆਪ ਜੀ ਕੱਲ ਤੋਂ ਉਸ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਆਪ ਜੀ ਨੇ ਪੰਗਤੀਆਂ ਸਰਵਣ ਕੀਤੀਆਂ, ਦੂਜੇ ਘਰ ਵਿੱਚ ਗਾਇਆ ਜਾਣ ਵਾਲਾ ਸ਼ਬਦ ਹੈ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਦੋਏ ਦੋਏ ਲੋਚਨ ਪੇਖਾ, ਸੰਸਾਰੀ ਦੀ ਦ੍ਰਿਸ਼ਟੀ ਤੇ ਭਗਤ ਦੀ ਦ੍ਰਿਸ਼ਟੀ ਵਿੱਚ ਅੰਤਰ ਹੁੰਦਾ। ਸੰਸਾਰੀ ਦੀ ਦ੍ਰਿਸ਼ਟੀ ਵਿੱਚ ਕੁਝ ਬੁਰੇ ਹੁੰਦੇ ਨੇ, ਕੁਝ ਚੰਗੇ ਹੁੰਦੇ ਨੇ, ਕੁਝ ਆਪਣੇ ਹੁੰਦੇ ਨੇ, ਕੁਝ ਪਰਾਏ ਹੁੰਦੇ ਨੇ। ਉਹ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਨਹੀਂ ਦੇਖਦਾ। ਰੱਬ ਦੇ ਪਿਆਰੇ ਭਗਤ ਜਨ, ਉਹਨਾਂ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ। ਪਹਿਲਾਂ ਤਾਂ ਉਹ ਵੀ ਸਾਡੇ ਵਰਗੇ ਹੀ ਹੁੰਦੇ ਨੇ, ਮਿੱਤਰ ਦਿਸਦੇ ਨੇ, ਕੁਝ ਦੁਸ਼ਮਣ ਦਿਸਦੇ ਨੇ, ਕਿਸੇ ਨੂੰ ਭਲਾ ਕਹਿੰਦੇ ਨੇ, ਕਿਸੇ ਨੂੰ ਬੁਰਾ ਕਹਿੰਦੇ ਨੇ। ਸਹਿਜੇ ਸਹਿਜੇ ਜਦੋਂ ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਨਾਮ ਨਾਲ ਜੁੜਦੇ ਨੇ, ਉਹਨਾਂ ਨੂੰ ਫਿਰ ਇਹ ਦਿਸ ਆਉਂਦਾ ਕਿ ਸੰਸਾਰ ਬੁਰੇ ਤੇ ਭਲੇ ਦਾ ਨਾਮ ਨਹੀਂ ਹੈ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਬੁਰਾ ਵੀ ਹਰੀ ਦਾ ਰੂਪ ਹੈ ਜੋ ਸਾਨੂੰ ਦਿਸਦਾ, ਜੋ ਸਾਨੂੰ ਭਲਾ ਦਿਸਦਾ ਉਹ ਵੀ ਹਰੀ ਦਾ ਰੂਪ ਹੈ। ਮਹਾਤਮਾ ਬੁੱਧ ਦੇ ਪਾਸ ਇੱਕ ਵਿਅਕਤੀ ਆਇਆ ਜਿਸ ਦਾ ਕੰਮ ਹੈ ਬੰਦੇ ਨੂੰ ਮਾਰਦਾ, ਉਹਦੀ ਇੱਕ ਉਂਗਲੀ ਕੱਟ ਲੈਂਦਾ ਤੇ ਮਾਲਾ ਵਿੱਚ ਪਰੋ ਕੇ ਆਪਣੇ ਗਲ ਚ ਪਾ ਲੈਂਦਾ। ਲੋਕਾਂ ਨੂੰ ਪਤਾ ਚੱਲ ਜਾਏ ਉਹਦਾ ਨਾ ਹੀ ਉਂਗਲੀ ਮਾਲ ਪੈ ਗਿਆ ਕਿ ਇਧਰ ਉਂਗਲੀ ਮਾਲ ਹੈ, ਤੇ ਲੋਕ ਉਸ ਰਸਤੇ ਨਹੀਂ ਸਨ ਜਾਂਦੇ ਕਿ ਉਹ ਮਾਰ ਦੇਗਾ। ਰਾਜਾ ਤੱਕ ਉਸ ਤੋਂ ਡਰਦੇ ਸਨ, ਰਾਜੇ ਦੇ ਸਿਪਾਹੀ ਉਸ ਤੋਂ ਡਰਦੇ ਸਨ। ਇੱਥੋਂ ਤੱਕ ਲਿਖਿਆ ਕਿ ਉਹਦੀ ਮਾਂ ਵੀ ਉਸ ਤੋਂ ਡਰਦੀ ਸੀ। ਐਸੇ ਵਿਅਕਤੀ ਦਾ ਕੀ ਪਤਾ ਹੈ, ਕਦੇ ਇਹ ਮੇਰਾ ਗਲਾ ਵੀ ਦਬਾ ਦੇ ਤੇ ਮੇਰੀ ਇੱਕ ਉਂਗਲੀ ਵੀ ਇਹਦੇ ਗਲੇ ਦੀ ਮਾਲਾ ਬਣ ਜਾਏ। ਮਾਂ ਵੀ ਡਰਦੀ ਸੀ, ਉਹਦੀ ਜੀਵਨ ਦੀ ਕਹਾਣੀ ਵਿੱਚ ਐਸਾ ਲਿਖਿਆ ਹੈ ਕਿ ਉਹਦੇ ਕਤਲਾਂ ਵਿੱਚ ਕੇਵਲ 1000 ਕਤਲ ਹੋਣ ਵਿੱਚ ਇੱਕ ਬੰਦਾ ਬਾਕੀ ਸੀ, 999 ਬੰਦੇ ਉਹ ਕਤਲ ਕਰ ਦਿੱਤੇ ਸਨ, ਉਹਨਾਂ ਦੀ ਮਾਲਾ ਆਪਣੇ ਗਲ ਚ ਪਾਈ ਸੀ ਉਂਗਲੀਆਂ ਦੀ। ਯਾਦ ਰੱਖਿਓ, ਐਸਾ ਉਸਦਾ ਈਸ਼ਵਰ ਦਾ ਸਿਧਾਂਤ ਨਹੀਂ ਹੈ ਕਿ ਬੁਰੇ ਨਹੀਂ ਬਦਲਦੇ, ਬਲਕਿ ਬੁਰੇ ਹੀ ਬਦਲ ਕੇ ਚੰਗੇ ਬਣਦੇ ਨੇ। ਉਹ ਬੁਰਿਆਂ ਨੂੰ ਹੀ ਉਹਨਾਂ ਦੀਆਂ ਬੁਰਿਆਈਆਂ ਕੱਢਦਾ। ਗੁਰੂ ਸਾਹਿਬ ਜੀ ਨੇ ਬਾਣੀ ਚ ਬਚਨ ਕਹੇ ਨੇ ਕਿ ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤੇ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੈ ਨੌ ਨਿਧ ਪਾਈਆਂ। ਉਹ ਬੁਰਿਆਂ ਨੂੰ ਹੀ ਚੰਗੇ ਬਣਾਉਂਦਾ ਹੈ। ਕਦੋਂ ਕਿਸੇ ਦਾ ਮਨ ਬਦਲ ਜਾਏ, ਉਹ ਬੁਰੇ ਤੋਂ ਚੰਗਾ ਬਣ ਜਾਵੇ ਕੋਈ ਪਤਾ ਨਹੀਂ। ਇਸ ਗੱਲ ਦਾ ਵੀ ਕੋਈ ਪਤਾ ਨਹੀਂ ਕਿ ਕਦੋਂ ਕੋਈ ਚੰਗਾ ਬੁਰਾ ਬਣ ਜਾਵੇ। ਤਾਂ ਤੁਸੀਂ ਦੇਖਦੇ ਹੋ ਕਿੰਨੇ ਲੋਕ ਗੱਲਾਂ ਕਰਦੇ, ਲਓ ਜੀ ਬੜਾ ਸੋਹਣਾ ਉਹਨੇ ਅੰਮ੍ਰਿਤ ਛਕਿਆ, ਗੁਰੂ ਘਰ ਵੀ ਆਉਂਦਾ ਰਿਹਾ, ਸੇਵਾ ਬੜੀ ਕਰਦਾ ਸੀ, ਪਰ ਹੁਣ ਉਹਨੇ ਕੇਸ ਕਟਾ ਦਿੱਤੇ, ਗੁਰਦੁਆਰੇ ਹੁਣ ਵੀ ਹਟ ਗਿਆ, ਸ਼ਰਾਬ ਪੀਣ ਲੱਗ ਗਿਆ। ਐਸੀਆਂ ਮਿਸਾਲਾਂ ਤੁਸੀਂ ਦਿੰਦੇ ਹੋ। ਨਾ ਭਲੇ ਦਾ ਪਤਾ ਹੈ ਉਹਨੇ ਕਦੋਂ ਬੁਰਾ ਬਣਨਾ, ਨਾ ਬੁਰੇ ਦਾ ਪਤਾ ਹੈ ਉਹਨੇ ਕਦੋਂ ਭਲਾ ਬਣ ਜਾਣਾ। ਅੱਜ ਐਸੀ ਘਟਨਾ ਘਟੀ ਕਿ ਮਾਲਾ ਉਸ ਵਿਅਕਤੀ ਦੇ ਉਵੇਂ ਗਲੇ ਵਿੱਚ ਨੇ ਕਿ ਉਹ ਮਹਾਤਮਾ ਬੁੱਧ ਦੇ ਪਾਸ ਆ ਗਿਆ। ਉਹਨੇ ਆ ਕੇ ਉਹਦੇ ਦੀਦਾਰ ਕੀਤੇ, ਉਹਦੇ ਚਰਨਾਂ ਤੇ ਸਿਰ ਰੱਖਿਆ, ਰੋਇਆ, ਉਹਨੇ ਆਪਣੇ ਗਲੇ ਚ ਉਂਗਲੀਆਂ ਦੀ ਮਾਲਾ ਲਾ ਕੇ ਰੱਖ ਦਿੱਤੀ। ਗੜਗੜਾਇਆ, ਕਹਿਣ ਲੱਗਾ, ਭਗਵਾਨ ਮੇਰੇ ਤੇ ਕਿਰਪਾ ਕਰੋ। ਮਹਾਤਮਾ ਬੁੱਧ ਨੇ ਦੇਰ ਨਹੀਂ ਕੀਤੀ, ਉਹਨੂੰ ਖਾਸਾ ਮੰਗਵਾਇਆ, ਉਹਨੂੰ ਦੇ ਦਿੱਤਾ। ਜਿਹੜੇ ਉਹਦੇ ਧਰਮ ਦੇ ਉਹਦੇ ਅਨਿਆਈ ਲੋਕ ਗੇਰੂਏ ਵਸਤਰ ਪਹਿਨਦੇ ਸਨ, ਉਹ ਉਸੇ ਵੇਲੇ ਉਹਨੂੰ ਪਹਿਨਾ ਦਿੱਤੇ। ਜਿੰਨੇ ਮਹਾਤਮਾ ਬੁੱਧ ਦੇ ਚੇਲੇ ਸਨ ਉਹ ਸਾਰੇ ਨਾਰਾਜ਼ ਹੋਏ। ਆਖਰ ਦੁਨੀਆਂ ਦੀ ਸੋਚ ਦਾ ਦਾਇਰਾ ਤੰਗ ਹੈ, ਸੰਸਾਰ ਉਹ ਕੁਝ ਨਹੀਂ ਵੇਖਦਾ ਜੋ ਰੱਬ ਦੇ ਪਿਆਰੇ ਵੇਖਦੇ। ਨਾਰਾਜ਼ ਹੋਏ, ਕਹਿਣ ਲੱਗੇ ਤਾਂ ਪਾਪੀ ਬੜਾ, ਇਹਨੇ 999 ਬੰਦੇ ਮਾਰ ਦਿੱਤੇ ਤੇ ਤੁਸੀਂ ਇਹਨੂੰ ਕੁਝ ਵੀ ਨਹੀਂ ਦੇਖਿਆ, ਪਹਿਲੇ ਦਿਨ ਹੀ ਦੀਕਸ਼ਿਤ ਕਰ ਦਿੱਤਾ, ਇਹ ਤੁਹਾਡੇ ਨਾਮ ਨੂੰ ਕਲੰਕ ਲਵਾਏਗਾ। ਮਹਾਤਮਾ ਬੁੱਧ ਕਹਿਣ ਲੱਗੇ, ਨਹੀਂ, ਜੋ ਮੈਂ ਵੇਖਦਾ ਹਾਂ ਉਹ ਤੁਸੀਂ ਨਹੀਂ ਵੇਖ ਸਕਦੇ। ਤੁਸੀਂ ਇਸ ਦਾ ਸਰੀਰ ਵੇਖਦੇ ਹੋ, ਇਸ ਦੇ ਕਰਮ ਵੇਖਦੇ ਹੋ, ਮੈਂ ਇਸ ਦੀ ਆਤਮਾ ਵੇਖਦਾ ਹਾਂ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਇਹ ਬੰਦਾ ਸਭ ਤੋਂ ਪਹਿਲਾਂ ਮੰਜ਼ਿਲ ਤੇ ਪਹੁੰਚੇਗਾ। ਕਿਉਂ? ਕਹਿਣ ਲੱਗੇ, ਇਹ ਇੱਕ ਅਤੀਤ ਜਾ ਕੇ ਅਖੀਰ ਤੋਂ ਜਾ ਕੇ ਵਾਪਸ ਮੁੜਿਆ, ਉਥੋਂ ਇਹਨੂੰ ਕੁਝ ਲੱਭਿਆ ਨਹੀਂ, ਹੁਣ ਇਹ ਦੂਸਰੇ ਪਾਸੇ ਅਖੀਰ ਤੱਕ ਜਾਣ ਦਾ ਯਤਨ ਕਰੇਗਾ। ਐਸਾ ਹੀ ਹੋਇਆ। ਚਾਰ ਦਿਨ ਅਜੇ ਉਹਨੂੰ ਦੀਕਸ਼ਿਤ ਹੋਇਆ ਹੋ ਗਏ, ਇਲਾਕੇ ਵਿੱਚ ਰੌਲਾ ਪੈ ਗਿਆ ਕਿ ਉਂਗਲੀ ਮਾਲ ਨੂੰ ਮਹਾਤਮਾ ਬੁੱਧ ਨੇ ਦੀਕਸ਼ਿਤ ਕਰ ਦਿੱਤਾ ਹੈ। ਰਾਜੇ ਨੂੰ ਪਤਾ ਚੱਲਿਆ, ਦੇਖਣ ਲਈ ਆਇਆ ਕਿ ਨਾਮ ਤਾਂ ਬੜਾ ਸੁਣਿਆ ਉਸਦਾ, ਮਹਾਤਮਾ ਬੁੱਧ ਦੇ ਪਾਸ ਉਹਨੂੰ ਜਾ ਕੇ ਦੇਖਾਂ ਤਾਂ ਸਹੀ, ਉਹ ਬੰਦਾ ਕੈਸਾ ਹੈ। ਜਿੱਥੇ ਹਜ਼ਾਰਾਂ ਮਹਾਤਮਾ ਬੁੱਧ ਦੇ ਅਨਿਆਈ ਗੇਰੂਏ ਵਸਤਰ ਪਾ ਕੇ ਬੈਠੇ, ਉਹ ਵੀ ਬੈਠਾ, ਮਹਾਤਮਾ ਬੁੱਧ ਦੇ ਨੇੜੇ ਬੈਠਾ। ਰਾਜੇ ਨੇ ਆ ਕੇ ਨਮਸਕਾਰ ਕੀਤੀ, ਕਹਿਣ ਲੱਗਾ, ਮਹਾਰਾਜ ਮੈਂ ਸੁਣਿਆ ਤੁਸੀਂ ਇੱਕ ਬੜੇ ਪਾਪੀ ਆਦਮੀ ਨੂੰ ਦੀਕਸ਼ਿਤ ਕੀਤਾ, ਉਂਗਲੀ ਮਾਲ ਨੂੰ ਦੀਕਸ਼ਿਤ ਕੀਤਾ। ਕਹਿਣ ਲੱਗੇ, ਹਾਂ, ਤੇਰੀ ਦ੍ਰਿਸ਼ਟੀ ਵਿੱਚ ਉਹ ਪਾਪੀ ਹੈ, ਸੰਸਾਰ ਦੀ ਦ੍ਰਿਸ਼ਟੀ ਵਿੱਚ ਉਹ ਪਾਪੀ ਹੈ, ਪਰ ਹੁਣ ਉਹ ਪਾਪੀ ਨਹੀਂ ਰਿਹਾ। ਕਹਿਣ ਲੱਗਾ, ਉਹ ਕਿਹੜਾ ਹੈ? ਮਹਾਤਮਾ ਬੁੱਧ ਕਹਿਣ ਲੱਗੇ, ਤੂੰ ਪਾਪੀ ਕਹਿੰਦਾ ਨਾ ਪਛਾਣ, ਜਿਨ੍ਹਾਂ ਚੋਂ ਕੌਣ ਪਾਪੀ ਹੈ। ਕਹਿਣ ਲੱਗਾ ਜੀ ਇਹ ਸਾਰੇ ਇੱਕ ਜੈਸੇ ਨੇ। ਕਹਿਣ ਲੱਗਾ ਫਿਰ ਉਹ ਜੇ ਤੂੰ ਪੁੱਛਣਾ ਚਾਹੁੰਦਾ ਉਹ ਕੌਣ ਹੈ, ਤੇ ਆਹ ਬੰਦਾ ਜਿਹੜਾ ਤੇਰੇ ਨਾਲ ਬੈਠਾ। ਰਾਜੇ ਨੂੰ ਪਸੀਨਾ ਛੁੱਟ ਗਿਆ, ਕਿਤੇ ਐਸਾ ਨਾ ਹੋਵੇ ਮੇਰਾ ਗਲਾ ਦਬਾ ਦੇ, ਕਿਉਂਕਿ ਲੋਕ ਤਾਂ ਬਾਹਰ ਤੋਂ ਦੇਖਦੇ ਨੇ ਤੇ ਅਖੀਰ ਤੱਕ ਇੱਕੋ ਹੀ ਗੱਲ ਨਾਲ ਜੁੜੇ ਰਹਿੰਦੇ ਨੇ। ਜੇ ਕਿਸੇ ਨੂੰ ਸੱਜਣ ਠੱਗ ਕਹਿਣ ਲੱਗ ਜਾਣ ਤਾਂ ਠੱਗ ਹੀ ਕਹਿੰਦੇ ਚਲੇ ਜਾਂਦੇ ਨੇ, ਜੇ ਕਿਸੇ ਨੂੰ ਪਾਪੀ ਕਹਿਣ ਲੱਗ ਜਾਣ ਤਾਂ ਪਾਪੀ ਕਹਿੰਦੇ ਚਲੇ ਜਾਂਦੇ ਨੇ। ਉਹ ਭਾਵੇਂ ਕਿੱਡਾ ਨਿਰੰਕਾਰ ਦੇ ਨੇੜੇ ਪਹੁੰਚ ਜਾਏ ਪਰ ਸੰਸਾਰ ਦੇ ਲੋਕਾਂ ਨੂੰ ਭਾਉਂਦਾ ਨਹੀਂ। ਉਹ ਕਹਿੰਦੇ ਕੱਲ ਅਜੇ ਇਦਾਂ ਦਾ ਸੀ, ਕੱਲ ਸੀ ਅੱਜ ਨਹੀਂ ਹੈ। ਜਦੋਂ ਕਿਸੇ ਵਿਅਕਤੀ ਦੇ ਵਿਚਾਰ ਬਦਲਦੇ ਨੇ, ਉਹਦੀ ਅੰਦਰੋਂ ਸੋਚ ਬਦਲ ਜਾਂਦੀ, ਉਹਦੀ ਦ੍ਰਿਸ਼ਟੀ ਬਦਲ ਜਾਂਦੀ, ਉਹਦਾ ਬੋਲਣਾ, ਉਹਦਾ ਸੁਣਨਾ, ਉਹਦਾ ਬੈਠਣਾ, ਉਹਦੀ ਸੰਗਤ ਬਦਲ ਜਾਂਦੀ ਹੈ। ਉਹਦਾ ਬਦਲਿਆ ਹੋਇਆ ਸਾਰਾ ਕੁਝ ਇਹ ਦੱਸਦਾ ਹੈ ਕਿ ਉਹ ਕਿਸ ਰਸਤੇ ਵੱਲ ਜਾ ਰਿਹਾ ਹੈ, ਉਹਦਾ ਰਸਤਾ ਕਿਹੜਾ ਹੈ, ਕਿਸ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਸੰਸਾਰ ਦੇ ਲੋਕਾਂ ਨੂੰ ਉਹ ਦਿਸਦਾ ਨਹੀਂ, ਬਾਹਰ ਦੇਖਦੇ ਨੇ। ਯਾਦ ਰੱਖਿਓ, ਕਦੇ ਤੁਸੀਂ ਐਸੇ ਦੇਖਦੇ ਹੋ ਬਾਹਰਲੀ ਪਰਤ ਦੇ ਅੰਦਰ ਕੀ ਹੈ ਮਨੁੱਖ ਨਹੀਂ ਦੇਖ ਸਕਦਾ। ਮਨੁੱਖ ਕੇਵਲ ਬਾਹਰਲੀ ਪਰਤ ਦੇਖੇਗਾ, ਉਹਦੇ ਅੰਦਰ ਕੀ ਹੈ ਨਹੀਂ ਪਤਾ ਚੱਲੇਗਾ। ਜੇ ਸਵਰਗ ਦੇ ਦਰਵਾਜ਼ੇ ਤੇ ਵੀ ਨਰਕ ਬਾਹਰ ਲਿਖ ਦਿੱਤਾ ਜਾਏ ਤੇ ਮਨੁੱਖ ਇਹ ਕਹੇਗਾ ਕਿ ਨਰਕ ਹੈ, ਕਿਉਂਕਿ ਬਾਹਰ ਨਰਕ ਲਿਖਿਆ, ਅੰਦਰ ਤਾਂ ਗਿਆ ਨਹੀਂ, ਨਰਕਾਂ ਤੋਂ ਡਰਦਾ ਹੈ। ਬਾਹਰੋਂ ਨਰਕ ਪੜ੍ਹ ਕੇ ਕਹਿ ਦੇਗਾ ਕਿ ਨਰਕ ਲਿਖਿਆ, ਇਹ ਨਰਕ ਨੇ ਜੀ, ਇਹ ਬਾਹਰ ਲਿਖਿਆ ਨਰਕ ਹੈ। ਯਾਦ ਰੱਖਿਓ, ਬਾਹਰਲੇ ਲਿਬਾਸ ਨਾਲ, ਬਾਹਰਲੀ ਪਰਤ ਨਾਲ, ਬਾਹਰ ਦੇ ਵਰਤਾਰੇ ਨਾਲ, ਬਾਹਰ ਦੀ ਸੋਚ ਨਾਲ ਜੀਵ ਦੀ ਆਤਮਾ ਦਾ ਕੋਈ ਸੰਬੰਧ ਨਹੀਂ ਹੈ। ਜਦੋਂ ਪਾਵਨ ਬਾਣੀ ਪੜੋਗੇ, ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਐਸੇ ਬਚਨ ਕਰਦੇ ਕਿ ਉਹ ਜੀਵਾਤਮਾ ਸੁਖ ਦੁੱਖ ਰਹਿਤ ਸਦਾ ਨਿਰਲੇਪੀ, ਜਾਮ ਕੋ ਕਹਿਤ ਗੁਸਾਈ, ਸੋ ਤੁਮ ਹੀ ਮੈਂ ਵਸਾਂ ਨਿਰੰਤਰ, ਨਾਨਕ ਦਰਪਣ ਨਿਆਈ। ਜਦੋਂ ਬੰਦਾ ਆਪਣੇ ਵਿਚਾਰਾਂ ਨੂੰ ਅੰਤਰਮੁਖ ਕਰਕੇ ਇਹ ਸੋਚਣਾ ਆਰੰਭ ਕਰ ਦਿੰਦਾ ਕਿ ਮੇਰਾ ਗੁਰੂ ਮੈਨੂੰ ਕਹਿੰਦਾ, ਵਾਹਿਗੁਰੂ ਮੇਰੇ ਅੰਦਰ ਹੈ, ਜਾਂ ਰਾਮ ਜਾਂ ਅੱਲਾ ਗੋਡ ਕੁਝ ਵੀ ਕਹੋ, ਉਹ ਮੇਰੇ ਅੰਦਰ ਹੈ, ਮੈਂ ਉਸ ਨੂੰ ਲੱਭਣਾ, ਉਹ ਕਿੱਥੇ ਹੈ। ਅਖੀਰ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਵਿਚਾਰ ਵਿੱਚ ਪੈ ਕੇ ਲੱਭ ਲੈਂਦਾ ਔਰ ਫਿਰ ਉਹ ਕੀ ਦੇਖਦਾ, ਜੋ ਮੇਰੇ ਅੰਦਰ ਹੈ ਪਹਿਲਾਂ ਵੀ ਮੌਜੂਦ ਸੀ ਪਰ ਪਹਿਲਾਂ ਮੈਨੂੰ ਦਿਸਿਆ ਨਹੀਂ। ਇਹ ਤਾਂ ਤਮਾਮ ਜੀਵਾਂ ਦੇ ਅੰਦਰ ਹੈ, ਪਸ਼ੂਆਂ ਦੇ ਅੰਦਰ ਹੈ, ਪੰਛੀਆਂ ਦੇ ਅੰਦਰ ਹੈ, ਜਰਰੇ ਜਰਰੇ ਵਿੱਚ ਵਿਆਪਕ ਹੈ, ਹਰ ਧੜਕਣ ਉਸ ਦੀ ਹੈ। ਜਦੋਂ ਜਿਨ੍ਹਾਂ ਨੇ ਪਾਇਆ, ਜਿਨ੍ਹਾਂ ਨੇ ਲੱਭਿਆ, ਉਹਨਾਂ ਨੇ ਐਸੇ ਬਚਨ ਕਹਿ ਕੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਿਮੰਡ ਵਿੱਚ ਮੌਜੂਦ ਹੈ ਉਹੀ ਤੁਹਾਡੇ ਸਰੀਰ ਵਿੱਚ ਵੀ ਮੌਜੂਦ ਹੈ, ਪਰ ਕਦੋਂ ਦਿਸੇਗਾ, ਜਦੋਂ ਆਪਣੇ ਵਿਚਾਰਾਂ ਨੂੰ ਸੰਸਾਰ ਦੇ ਫੈਲਾਓ ਵੱਲੋਂ ਸੰਕੋਚ ਕੇ ਆਪਣੇ ਵਿਚਾਰਾਂ ਨੂੰ, ਆਪਣੀ ਸੋਚ ਨੂੰ ਅੰਤਰਮੁਖ ਕਰ ਲਓਗੇ, ਜਦੋਂ ਆਪਣੇ ਅੰਦਰ ਲੱਭਣ ਦਾ ਯਤਨ ਕਰੋਗੇ, ਸੋਚਣਾ ਸ਼ੁਰੂ ਕਰ ਦਿਓ, ਮਿਲ ਜਾਏਗਾ। ਪਰ ਅਸੀਂ ਤਾਂ ਸੋਚਦੇ ਹੀ ਨਹੀਂ, ਅਸੀਂ ਸਾਨੂੰ ਇੱਕ ਗੱਲ ਕਹਿ ਦਿੱਤੀ, ਨਾਮ ਜਪਣਾ, ਕੌਣ ਹੈ ਨਾਮ, ਕਿਆ ਹੈ ਨਾਮ, ਕਿਸ ਨੂੰ ਵਾਹਿਗੁਰੂ ਕਹਿੰਦੇ, ਜਿਸ ਨੂੰ ਵੇਖਿਆ ਨਹੀਂ, ਜਿਸ ਨਾਲ ਜਾਣ ਪਹਿਚਾਣ ਨਹੀਂ, ਉਹਨੂੰ ਕਿਵੇਂ ਲੱਭੋਗੇ। ਵਾਹਿਗੁਰੂ ਮਿਲ ਵੀ ਪਏ, ਪਹਿਚਾਣ ਲਓਗੇ ਵਾਹਿਗੁਰੂ ਹੈ, ਨਹੀਂ ਪਹਿਚਾਣ ਪਾਓਗੇ ਕਿਉਂਕਿ ਜਾਣ ਪਹਿਚਾਣ ਨਹੀਂ ਹੈ। ਜਦੋਂ ਪਾ ਲਿਆ ਉਦੋਂ ਕਹਿ ਪਾਓਗੇ ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਉਨੀ ਦੇਰ ਦੁਸ਼ਮਣ ਦੁਸ਼ਮਣ ਹੀ ਦਿਸੇਗਾ, ਮਿੱਤਰ ਨਾਲ ਆਪਣਤ ਹੋਏਗੀ ਕਿਉਂਕਿ ਮਿੱਤਰ ਹੈ। ਕੁਝ ਪਰਾਏ ਦਿਸਣਗੇ, ਕੁਝ ਆਪਣੇ ਦਿਸਣਗੇ। ਜਦੋਂ ਉਹ ਪਾ ਲਓਗੇ ਕਿ ਜੋ ਮੇਰੇ ਅੰਦਰ ਬੈਠ ਕੇ ਵੇਖਦਾ ਉਹ ਇਸ ਅੰਦਰ ਵੀ ਮੌਜੂਦ ਹੈ, ਜੋ ਮੇਰੇ ਅੰਦਰ ਬੈਠ ਕੇ ਸੁਣਦਾ ਹੈ ਉਹ ਇਸ ਅੰਦਰ ਵੀ ਮੌਜੂਦ ਹੈ, ਜੋ ਮੇਰੇ ਅੰਦਰ ਬੈਠ ਕੇ ਬੋਲਦਾ ਹੈ ਉਹ ਇਸ ਅੰਦਰ ਵੀ ਮੌਜੂਦ ਹੈ। ਯਾਦ ਰੱਖਿਓ, ਤਮਾਮ ਗਲੇ ਕਿਸ ਦੇ ਨੇ, ਉਹਨਾਂ ਗਲਿਆਂ ਚੋਂ ਨਾਦ ਕੌਣ ਕਰਦਾ, ਕੌਣ ਬੋਲਦਾ? ਆਪ ਬੋਲਦਾ ਹੈ, ਸੁਣਦਾ ਵੀ ਆਪ ਹੈ, ਸਮਝਦਾ ਵੀ ਆਪ ਹੈ। ਤੁਸੀਂ ਕੋਈ ਨਿਰਣਾ ਨਹੀਂ ਕਰ ਸਕਦੇ, ਤੁਸੀਂ ਹੋ ਕੀ, ਮਨੁੱਖ ਕੀ ਹੈ? ਸੋਚਿਆ ਕਦੇ ਮੈਂ ਕੀ ਹਾਂ? ਕੁਝ ਵੀ ਨਹੀਂ। ਗੁਰੂ ਸਾਹਿਬ ਜੀ ਨੇ ਬਚਨ ਵੀ ਕਹੇ ਪਰ ਉਹਨਾਂ ਬਚਨਾਂ ਤੱਕ ਪਹੁੰਚੇ ਨਹੀਂ ਕਿ ਜੈਸੇ ਜਲ ਤੇ ਬੁੱਧ ਬੁੱਧਾ ਉਪਜਹਿ ਬਿਨ ਸਹਿ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪਾਣੀ ਦੇ ਬੁਲਬਲੇ ਕਿੰਨੇ ਦੇਖਣ ਨੂੰ ਵੱਖ ਦਿਸਦੇ ਨੇ, ਅਲੱਗ ਅਲੱਗ ਨੇ, ਪਰ ਸਿਆਣੀ ਸੋਚ ਤੈਅ ਤੱਕ ਜਾਂਦੀ ਕਿ ਬੁਲਬਲੇ ਕੇਵਲ ਪਾਣੀ ਕਰਕੇ ਨੇ। ਜੇ ਪਾਣੀ ਨਾ ਹੋਵੇ ਤਾਂ ਬੁਲਬਲੇ ਨਹੀਂ, ਜੇ ਈਸ਼ਵਰ ਨਾ ਹੋਵੇ ਤਾਂ ਸੰਸਾਰ ਨਹੀਂ। ਸੰਸਾਰ ਨਾ ਵੀ ਹੋਵੇ ਉਹ ਫਿਰ ਵੀ ਮੌਜੂਦ ਹੈ, ਉਹ ਫਿਰ ਵੀ ਮੌਜੂਦ ਹੈ। ਬਾਣੀ ਨੇ ਬਚਨ ਕਹੇ ਨੇ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ। ਜਦੋਂ ਅਸੀਂ ਕਹਿੰਦੇ ਸੰਸਾਰ ਸਾਜਿਆ, ਮੈਂ ਸਤਿਗੁਰੂ ਦੀ ਬਾਣੀ ਪੜ੍ਹਦਾ, ਸਤਿਗੁਰੂ ਉਸਨੇ ਸੰਸਾਰ ਸਾਜਿਆ ਹੈ, ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵ ਹੈ ਕਰਹਿ ਪਸਾਓ, ਤੂੰ ਜਾਣੋ ਈ ਸਭ ਸਹਿ, ਦੇ ਲੈ ਸਹਿ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਉਹਨੇ ਆਪਣੇ ਆਪੇ ਤੋਂ ਆਪੇ ਨੂੰ ਸਾਜਿਆ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ, ਆਪੇ ਪੱਟੀ ਕਲਮ ਆਪ ਉੱਪਰ ਲਿਖ ਵੀ ਤੂੰ, ਇੱਕੋ ਕਹੀਆ ਨਾਨਕਾ ਦੂਜਾ ਕਾਹੇ ਕੂ, ਦੂਜਾ ਕਾਹੇ ਸਿਮਰੀ ਹੈ, ਜੰਮੈ ਤੇ ਮਰ ਜਾਏ ਇੱਕ ਹੈ। ਅਸੀਂ ਉਸ ਨੂੰ ਸਮਝ ਬੈਠੇ ਕਿ ਨਹੀਂ, ਵੱਖ ਵੱਖ ਹੈ ਸਭ ਕੁਝ, ਕੋਈ ਵੱਖ ਨਹੀਂ। ਅਬਿਨਾਸੀ ਨਾ ਹੀ ਕਿਛ ਖੰਡ, ਤਾਰਨ ਤਾਰ ਰਹੇ ਹੋ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਉਹ ਕਿਤੋਂ ਟੁਕੜਾ ਨਹੀਂ ਹੋਇਆ, ਜੁੜਿਆ। ਉਸਨੂੰ ਸਮਝਣਾ ਇਸ ਲਈ ਔਖਾ ਹੈ ਕਿ ਅਸੀਂ ਕੇਵਲ ਇੱਕ ਗੱਲ ਨਾਲ ਜੁੜੇ, ਸਾਨੂੰ ਕਿਹਾ ਗਿਆ ਕਿ ਸਿਮਰਨ ਕਰਨਾ ਹੈ, ਸਿਮਰਨ ਕਰੋ। ਯਾਦ ਰੱਖੋ ਕਿ 500 ਸਾਲ ਗੁਰੂ ਗ੍ਰੰਥ ਸਾਹਿਬ ਨੂੰ, 500 ਸਾਲ ਗੁਰੂ ਨਾਨਕ ਸਾਹਿਬ ਜੀ ਨੂੰ ਬਾਣੀ ਉਚਾਰਿਆ ਤਾਂ ਉੱਪਰ ਹੋ ਗਿਆ। ਕੀ ਅਸੀਂ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਗਏ? ਜੇ ਇੰਨੇ 100 ਸਾਲਾਂ ਵਿੱਚ ਗੁਰੂ ਤੱਕ ਨਹੀਂ ਪਹੁੰਚੇ, ਨਿਰੰਕਾਰ ਤੱਕ ਕਿਵੇਂ ਪਹੁੰਚੋਗੇ? ਪਹਿਲਾਂ ਗੁਰੂ ਤੱਕ ਪਹੁੰਚੋ ਨਾ, ਤਾਂ ਹੀ ਗੁਰੂ ਨਿਰੰਕਾਰ ਤੱਕ ਲੈ ਕੇ ਜਾਏਗਾ, ਆਪਣੇ ਆਪ ਨਹੀਂ ਜਾ ਪਾਓਗੇ, ਕਿਉਂਕਿ ਗੁਰੂ ਦੀ ਜਾਣ ਪਹਿਚਾਣ ਹੈ ਨਿਰੰਕਾਰ ਨਾਲ। ਗੁਰੂ ਜਾਣਦਾ ਨਿਰੰਕਾਰ ਕਿਸ ਨੂੰ ਕਹਿੰਦੇ ਨੇ? ਗੁਰੂ ਨੂੰ ਪਤਾ ਹੈ, ਗੁਰੂ ਨੇ ਪਾਇਆ ਹੈ, ਗੁਰੂ ਨੇ ਵੇਖਿਆ ਹੈ, ਗੁਰੂ ਉਹਨਾਂ ਰਸਤਿਆਂ ਚ ਗੁਜ਼ਰਿਆ ਹੈ, ਲੰਘਿਆ ਹੈ, ਇਸ ਕਰਕੇ ਗੁਰੂ ਦੱਸੇਗਾ। ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ, ਗੁਰੂ ਉਹ ਭੇਤ ਦੱਸੇਗਾ। ਪਰ ਅਸੀਂ ਗੁਰੂ ਤੱਕ ਤਾਂ ਪਹੁੰਚੇ ਨਹੀਂ। ਜੇ ਕਿਸੇ ਨੇ ਕਹਿ ਤਾਂ ਕਰੋ ਸਿਮਰਨ, ਉਹਨੂੰ ਖੁਦ ਮੇਰੇ ਵਰਗੇ ਨੂੰ ਪਤਾ ਨਹੀਂ ਸਿਮਰਨ ਹੁੰਦਾ ਕੀ। ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਕਹਿ ਤਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਯਾਦ ਰੱਖਿਓ, ਇਹ ਸਿਮਰਨ ਦੀ ਦਾਤ ਵੀ ਗੁਰੂ ਪਾਸੋਂ ਮਿਲੇਗੀ, ਗੁਰੂ ਦੱਸੇਗਾ। ਗੁਰੂ ਕਹੇਗਾ ਰਸਨਾ ਜਪੀ ਹੈ ਇੱਕ ਨਾਮ, ਗੁਰੂ ਕਹੇਗਾ ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਮੇਰੀ ਰਸਨਾ ਨਾਲ ਨਹੀਂ, ਅਕਬੀਰ ਜੀ ਕੀ ਕਹਿ ਰਹੇ, ਉਹਦੇ ਚ ਅੱਖਾਂ ਵੀ ਸਹਾਈ ਹੋਣਗੀਆਂ, ਉਹਦੇ ਚ ਕੰਨ ਵੀ ਸਹਾਈ ਹੋਣਗੇ, ਉਹਦੇ ਚ ਤੁਹਾਡੀ ਵਿਚਾਰ ਸੋਚ ਵੀ ਸਹਾਈ ਹੋਏਗੀ, ਉਹਦੇ ਵਿਚ ਤੁਹਾਡੀ ਕਿਰਤ ਵੀ ਸਹਾਇਤਾ ਕਰੇਗੀ, ਉਹਦੇ ਵਿਚ ਤੁਹਾਡੀ ਸਤਸੰਗਤ ਵੀ ਸਹਾਇਤਾ ਕਰੇਗੀ। ਐਵੇਂ ਗੱਲਾਂ ਨਾਲ ਨਹੀਂ ਪਾਇਆ ਜਾਣਾ। ਸਾਡੀ ਸੋਚ ਤਾਂ ਐਸੀ ਹੋ ਗਈ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਤਨ ਹੀ ਅਸਮਾਨ ਗਰਾਵੈ। ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਆਪਣਾ ਦੇ ਚੁਰੂ ਭਰ ਪਾਣੀ, ਤੈ ਨਿੰਦਾ ਜੈ ਗੰਗਾ ਆਨੀ, ਉਠਤ ਬੈਠਤ ਕੁਟਲ ਤਾ ਚਾਲੈ, ਆਪ ਗਏ ਔਰਨ ਹੂੰ ਖਾਲੈ, ਛਾੜ ਕੁਚਰਚਾ ਆਨ ਨਾ ਜਾਣੈ, ਬ੍ਰਹਮਾ ਹੂ ਕੋ ਕਹਿਓ ਨ ਮਾਨੈ, ਆਪ ਗਏ ਔਰਨ ਹੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ, ਅਵਰਨ ਹਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ। ਦੂਜਿਆਂ ਦੱਸਦਾ ਆਪਣੇ ਆਪ ਦੀ ਸੋਝੀ ਨਹੀਂ, ਕਾਣਾ ਆਪ ਹੈ, ਹੱਸਦਾ ਦੂਜਿਆਂ ਤੇ ਹੈ। ਯਾਦ ਰੱਖਿਓ, ਉਹਨੂੰ ਪਾਉਣਾ ਹੈ ਗੁਰੂ ਦੇ ਇੱਕ ਇੱਕ ਬਚਨ ਵੱਲ ਧਿਆਨ ਦੇਣਾ ਪਏਗਾ। ਮੈਂ ਤਾਂ ਕਈ ਵਾਰੀ ਸੋਚਦਾ ਅਸੀਂ ਖੋਜੀ ਨਹੀਂ, ਅਸੀਂ ਈਸ਼ਵਰ ਦੇ ਟੁੰਡਾਊ ਨਹੀਂ ਹਾਂ, ਅਸੀਂ ਤਾਂ ਗਰਜ ਕਰਕੇ ਗੁਰੂ ਨਾਲ ਜੁੜੇ ਹੋਏ ਹਾਂ। ਸਾਨੂੰ ਸੁੱਖ ਚਾਹੀਦੇ, ਸਾਨੂੰ ਪੁੱਤਰ ਚਾਹੀਦੇ, ਧਨ ਚਾਹੀਦਾ, ਪਦਾਰਥ ਚਾਹੀਦੇ, ਦਾਤਾ ਕਰਕੇ ਗੁਰੂ ਨਾਲ ਜੁੜੇ ਹਾਂ, ਦਾਤੇ ਕਰਕੇ ਨਹੀਂ। ਕਦੇ ਕਿਸੇ ਨੇ ਐਸਾ ਕਿਹਾ ਸਾਡੇ ਵਿੱਚੋਂ ਕਿ ਮੈਨੂੰ ਕਿਸੇ ਦਾਤ ਦੀ ਲੋੜ ਨਹੀਂ, ਸਤਿਗੁਰੂ ਮੈਨੂੰ ਦਾਤਾ ਚਾਹੀਦਾ ਹੈ? ਨਹੀਂ, ਗੁਰੂ ਪਾਸੋਂ ਵੀ ਦਾਤਾਂ ਮੰਗੀਆਂ, ਦਾਤ ਚਾਹੀਦੀ, ਦਾਤ ਪਾ ਕੇ ਦਾਤਾ ਭੁੱਲ ਗਿਆ। ਹੁਣ ਕਬੀਰ ਜੀ ਮਹਾਰਾਜ ਬਾਣੀ ਚ ਬਚਨ ਕਰ ਰਹੇ, ਸੰਸਾਰ ਨੂੰ ਤੁਸੀਂ ਵੀ ਦੇਖਦੇ ਹੋ, ਸੰਸਾਰ ਨੂੰ ਕਬੀਰ ਵੀ ਦੇਖਦੇ, ਕਬੀਰ ਵੀ ਲੋਕਾਂ ਨੂੰ ਮਿਲਦੇ ਨੇ। ਕਬੀਰ ਦੇ ਵੀ ਪੁੱਤਰ ਹੈ, ਧੀ ਹੈ, ਇਸਤਰੀ ਹੈ, ਮਾਂ ਹੈ, ਪਿਤਾ ਹੈ, ਸੰਸਾਰ ਨਾਲ ਸੰਬੰਧ ਕਬੀਰ ਜੀ ਦਾ ਵੀ ਹੈ, ਸੰਸਾਰ ਨਾਲ ਸੰਬੰਧ ਸਾਡਾ ਵੀ। ਪਰ ਕਦੇ ਦੋਵਾਂ ਦੇ ਸੰਬੰਧਾਂ ਦਾ ਫਰਕ ਕੱਢ ਕੇ ਦੇਖੋ ਕਿ ਸਾਡਾ ਸੰਸਾਰ ਨਾਲ ਸੰਬੰਧ ਕਿਸ ਤਰ੍ਹਾਂ ਦਾ ਹੈ, ਕਬੀਰ ਜੀ ਦਾ ਸੰਸਾਰ ਨਾਲ ਸੰਬੰਧ ਕਿਸ ਤਰ੍ਹਾਂ ਦਾ ਹੈ। ਰਹਿੰਦੇ ਉਹ ਵੀ ਸੰਸਾਰ ਚ ਨੇ, ਰਹਿੰਦੇ ਅਸੀਂ ਵੀ ਸੰਸਾਰ ਵਿੱਚ। ਅਸੀਂ ਕਹਿੰਦੇ ਝੂਠ ਬੋਲੇ ਤਾਂ ਬਿਨਾਂ ਗੁਜ਼ਾਰਾ ਨਹੀਂ, ਗੁਰੂ ਕਹਿੰਦਾ ਨਹੀਂ ਭਾਈ ਕੂੜ ਬੋਲ ਮੁਰਦਾਰ ਖਾਏ। ਅਸੀਂ ਕਹਿੰਦੇ ਸਰਦਾ ਨਹੀਂ ਝੂਠ ਨਾ ਬੋਲੀਏ, ਤੇ ਬਾਣੀ ਕਹਿੰਦੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਅਸੀਂ ਕਹਿੰਦੇ ਨਿੰਦਾ ਨਾ ਕਿਉਂ ਨਾ ਕਰੀਏ, ਅਸੀਂ ਤਾਂ ਸੱਚੀ ਗੱਲ ਕਹਿ ਰਹੇ ਹਾਂ। ਪਰ ਬਾਣੀ ਕਹਿੰਦੀ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਖੋਰ ਪਵਨ। ਨਿੰਦਾ ਹੈ, ਅਸੀਂ ਉਹ ਵੀ ਨਹੀਂ ਹਟਦੇ। ਰਹਿੰਦੇ ਅਸੀਂ ਵੀ ਸੰਸਾਰ ਚੋ ਹਾਂ ਵਿਚ ਹਾਂ, ਰਹਿੰਦੇ ਕਬੀਰ ਜੀ ਵੀ ਸੰਸਾਰ ਵਿਚ ਨੇ। ਦੋਵਾਂ ਭਰਾਵਾਂ ਨੂੰ ਇੱਕ ਇੱਕ ਵਹੀ ਦੇ ਦਿੱਤੀ। ਵਹੀ ਸਮਝਦੇ ਹੋ, ਖਾਤਾ। ਪੁਰਾਣੇ ਸਮਿਆਂ ਵਿਚ ਦੁਕਾਨਦਾਰਾਂ ਪਾਸ ਨੇ ਬੜੀ ਬੜੀ ਲੰਬੀਆਂ ਵਹੀਆਂ ਜਿਨ੍ਹਾਂ ਤੇ ਉਹ ਖਾਤੇ ਲਿਖਦੇ ਸਾਰਿਆਂ ਦੇ। ਗੁਰੂ ਸਾਹਿਬ ਨੇ ਵੀ ਸ਼ਬਦ ਵਰਤਿਆ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਵਹੀ ਦੇ ਦਿੱਤੀ, ਲੈ ਬਈ ਇਹ ਵਹੀ ਲੈ ਜਾਓ, ਇਹਨੂੰ ਪਿੰਡ ਦੀ ਧਰਮਸ਼ਾਲਾ ਵਿਚ ਰੱਖ ਦਿਓ, ਦੋਵੇਂ ਭਰਾ ਦੋਵੇਂ ਵਹੀਆਂ ਨੂੰ, ਤੇ ਜਦੋਂ ਕਿਤੇ ਝੂਠ ਬੋਲੋ, ਜਿਸ ਕਾਰਨ ਕਰਕੇ ਤੁਹਾਨੂੰ ਝੂਠ ਬੋਲਣਾ ਪਵੇ, ਤੇ ਇਸ ਵਹੀ ਤੇ ਉਹ ਕਾਰਨ ਲਿਖ ਦਿਓ ਕਿ ਇਸ ਕਾਰਨ ਕਰਕੇ ਅਸੀਂ ਝੂਠ ਬੋਲਿਆ ਤੇ ਆਹ ਝੂਠ ਬੋਲਿਆ। ਤੇ ਜਦੋਂ ਤੁਸੀਂ ਗੁਰੂ ਘਰ ਵਿਚ ਫਿਰ ਆਓ ਤੇ ਆਉਂਦਿਆਂ ਹੋਇਆਂ ਉਹ ਵਹੀਆਂ ਨਾਲ ਲਈ ਆਇਓ। ਕਹਿਣ ਲੱਗੇ ਜੀ ਸਤਿਵਚਨ, ਦੋਵੇਂ ਭਰਾ ਵਹੀਆਂ ਲੈ ਗਏ, ਵਹੀਆਂ ਲਿਜਾ ਕੇ ਪਿੰਡ ਦੀ ਧਰਮਸ਼ਾਲਾ ਵਿਚ ਰੱਖ ਦਿੱਤੀਆਂ। ਦੁਕਾਨ ਕਰਨੀ ਸੀ, ਕਿੱਤਾ ਸੀ ਹੋਈ। ਦੋਵਾਂ ਸਲਾਹ ਕੀਤੀ ਕਿ ਭਾਈ ਜੇ ਆਪਾਂ ਝੂਠ ਬੋਲਿਆ ਤੇ ਵਹੀ ਵਿਚ ਪਏਗਾ ਲਿਖਣਾ, ਕਿਉਂਕਿ ਗੁਰੂ ਸਾਹਿਬ ਨੂੰ ਬਚਨ ਦੇ ਕੇ ਆਇਆ। ਗੱਲ ਕੁਝ ਵੀ ਨਹੀਂ ਹੁੰਦੀ, ਪੈਸੇ ਖਾਤਰ ਹੀ ਝੂਠ ਬੋਲਦੇ ਹਨ। ਆਪਾਂ ਇੱਕ ਕੰਮ ਕਰੀਏ ਕਿ ਦੂਜੇ ਦੁਕਾਨਦਾਰਾਂ ਨਾਲੋਂ ਮੁਨਾਫਾ ਘੱਟ ਲਈਏ ਤੇ ਆਪਾਂ ਮੁੱਲ ਨਾ ਜ਼ਿਆਦਾ ਕਰੀਏ, ਗਾਹਕ ਨੂੰ ਘੱਟ ਨਾ ਕਰੋ, ਇੱਕ ਮੁੱਲ ਰੱਖ ਦਿਓ, ਉਹ ਵੀ ਦੂਜੇ ਦੁਕਾਨਦਾਰਾਂ ਨਾਲੋਂ ਘੱਟ ਹੋਵੇ, ਉਹਦੇ ਚ ਮੁਨਾਫਾ ਘੱਟ ਲਓ। ਤੇ ਦੁਕਾਨਦਾਰ ਨੂੰ ਕਹੋ, ਸੱਜਣਾ ਇਹ ਤੋਂ ਘੱਟ ਤੈਨੂੰ ਮਿਲਣਾ ਨਹੀਂ, ਜੇ ਤੈਨੂੰ ਬਾਜ਼ਾਰ ਵਿਚੋਂ ਇਸ ਨਾਲੋਂ ਘੱਟ ਮਿਲਦਾ ਤਾਂ ਜਾ ਕੇ ਖਰੀਦ ਸਕਦਾ, ਸਲਾਹ ਕਰ ਲਓ। ਗੱਲ ਕੀ ਕਿ ਵਹੀ ਤੇ ਨਾ ਲਿਖਣਾ ਪਏ, ਸ਼ਰਮ ਖਾ ਗਏ। ਹੁਣ ਦੁਕਾਨਦਾਰ ਦੁਕਾਨ ਤੇ ਸੌਦਾ ਲੈਣ ਲਈ ਗਾਹਕ ਆਉਂਦੇ, ਮੁੱਲ ਉਹ ਦੱਸਦੇ ਕਿ ਇੰਨੇ ਪੈਸਿਆਂ ਦੀ ਇਹ ਚੀਜ਼ ਹੈ। ਦੁਕਾਨਦਾਰ ਕਹਿੰਦਾ, ਗਾਹਕ ਕਹਿੰਦਾ ਘੱਟ ਕਰੋ। ਉਹਨਾਂ ਕਹਿਣਾ, ਬਈ ਘੱਟ ਤਾਂ ਇਹਦੇ ਚ ਹੋਣਾ ਨਹੀਂ, ਤੂੰ ਆਪਣੀ ਤਸੱਲੀ ਕਰ ਲੈ ਫਿਰ ਲੈ ਜਾ। ਦੋ ਕੁ ਮਹੀਨੇ ਉਹਨਾਂ ਦਾ ਜਿਹੜਾ ਕਾਰੋਬਾਰ ਸੀ ਉਹ ਡਾਵਾਂ ਡੋਲ ਰਿਹਾ, ਕਿਉਂਕਿ ਗਾਹਕ ਹਮੇਸ਼ਾ ਚਾਹੁੰਦਾ ਮੈਨੂੰ ਘੱਟ ਮਿਲੇ। ਹਿੰਦੁਸਤਾਨ ਤਾਂ ਖਾਸ ਗੱਲ ਹੈ, ਦੁਕਾਨਦਾਰ ਆਪੇ ਕਹਿੰਦੇ 40% ਇਹਦੇ ਚੋਂ ਕੱਟ ਕਰ ਦਿੰਦੇ, 50% ਕੱਟ ਕਰ ਦਿੰਦੇ, ਫਿਰ ਵੀ ਕਮਾਉਂਦੇ। ਉਹ ਜਦੋਂ ਦੋ ਕੁ ਮਹੀਨੇ ਕਾਰੋਬਾਰ ਡਾਵਾਡੋਲ ਹੋਇਆ, ਅਖੀਰ ਲੋਕਾਂ ਨੂੰ ਪਤਾ ਚੱਲ ਗਿਆ ਕਿ ਜਿਹੜੇ ਦੋ ਭਰਾ ਦੁਕਾਨ ਕਰਦੇ ਉਹ ਵਾਜਬ ਰੇਟ ਲਾਉਂਦੇ ਤੇ ਘੱਟ ਨਹੀਂ ਕਰਦੇ, ਇੱਕੋ ਹੀ ਮੁੱਲ ਹੁੰਦਾ, ਪਰ ਉਹ ਮੁੱਲ ਦੂਸਰੇ ਦੁਕਾਨਦਾਰਾਂ ਨਾਲੋਂ ਠੀਕ ਹੁੰਦਾ, ਦੂਸਰੇ ਦੁਕਾਨਦਾਰਾਂ ਨਾਲੋਂ ਫਿਰ ਵੀ ਉਹਨਾਂ ਦਾ ਮੁੱਲ ਘੱਟ ਹੁੰਦਾ। ਗਾਹਕ ਆਉਣ ਲੱਗ ਗਿਆ, ਗਾਹਕੀ ਜ਼ਿਆਦਾ ਵੱਧ ਗਈ, ਸਾਰਾ ਦਿਨ ਕੰਮ ਚੋਂ ਫੁਰਸਤ ਨਾ ਮਿਲਿਆ ਕਰੇ। ਗਾਹਕੀ ਇੰਨੇ ਆ ਗਏ ਕਿ ਦੂਜੇ ਦੁਕਾਨਦਾਰਾਂ ਨਾਲੋਂ ਸੈਂਕੜੇ ਗੁਣਾ ਮੁਨਾਫਾ ਉਸ ਗੱਲ ਚ ਹੀ ਵੱਧ ਗਿਆ ਕਿ ਗਾਹਕੀ ਜ਼ਿਆਦਾ ਹੋ ਗਈ। ਵਹੀਆਂ ਤੇ ਕੁਝ ਲਿਖਿਆ ਨਹੀਂ, ਇਸ ਵਾਰ ਦਸਵੰਧ ਦਾ ਧਨ ਵੀ ਜ਼ਿਆਦਾ ਹੈ। ਦਸਵੰਧ ਦੀ ਮਾਇਆ ਲਈ ਬੜੇ ਖੁਸ਼ ਪਰਿਵਾਰ ਨਾਲ ਖੁਸ਼ੀ ਖੁਸ਼ੀ ਵਹੀਆਂ ਚੁੱਕ ਲਈਆਂ ਕਿ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਖਾਤੇ ਦਿਖਾਣੇ, ਜਾ ਮੱਥਾ ਟੇਕਿਆ, ਨਾਲ ਵਹੀਆਂ ਰੱਖ ਦਿੱਤੀਆਂ। ਸਤਿਗੁਰੂ ਪਾਤਸ਼ਾਹ ਜਾਣੀ ਜਾਣ ਸਮਝ ਗਏ, ਬੋਲੇ ਕੁਝ ਨਹੀਂ, ਜਾ ਕੇ ਵਹੀਆਂ ਰੱਖੀਆਂ। ਗੁਰੂ ਸਾਹਿਬ ਨੇ ਮਾਇਆ ਨੂੰ ਹੱਥ ਨਹੀਂ ਲਾਇਆ, ਵਹੀ ਚੁੱਕ ਲਈ, ਹਾਲ ਚਾਲ ਪੁੱਛਿਆ, ਪਰਿਵਾਰ ਆਇਓ ਜੀ ਮਹਾਰਾਜ ਦਰਸ਼ਨ ਕਰਨ ਲਈ ਆਏ, ਦਸਵੰਧ ਦੀ ਮਾਇਆ ਹੈ। ਸਤਿਗੁਰੂ ਪਾਤਸ਼ਾਹ ਨਿਗਾਹ ਮਾਰੀ, ਵਹੀਆਂ ਫੜੀਆਂ, ਕੱਲਾ ਕੱਲਾ ਪੱਤਰਾ ਫਰੋਲਿਆ, ਕਿਤੇ ਕੁਝ ਲਿਖਿਆ ਨਹੀਂ। ਕਹਿਣ ਲੱਗੇ, ਬਈ ਗੁਰਸਿੱਖੋ, ਇਹ ਵਹੀਆਂ ਤੁਹਾਡੀਆਂ ਖਾਲੀ ਨੇ, ਧੰਨ ਤੁਸੀਂ ਪਹਿਲਾਂ ਨਾਲੋਂ ਦਸਵੰਧ ਦਾ ਜ਼ਿਆਦਾ ਲੈ ਕੇ ਆਏ ਹੋ, ਕੀ ਕਾਰਨ? ਝੂਠ ਨਹੀਂ ਬੋਲਿਆ ਤੁਸੀਂ? ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਕਿਰਪਾ ਨਹੀਂ ਬੋਲਿਆ। ਕਹਿਣ ਲੱਗੇ, ਫਿਰ ਧੰਨ ਕਿਵੇਂ ਜ਼ਿਆਦਾ ਆ ਗਿਆ? ਤੁਸੀਂ ਤਾਂ ਕਹਿੰਦੇ ਸੀ ਕਾਰੋਬਾਰ ਚੱਲਦਾ ਹੀ ਨਹੀਂ, ਨਾ ਝੂਠ ਬੋਲੀਏ ਤਾਂ। ਫਿਰ ਉਹ ਸਿੱਖਾਂ ਸਾਰੀ ਗੱਲ ਦੱਸੀ, ਮਹਾਰਾਜ ਇੱਦਾਂ ਇੱਦਾਂ ਅਸੀਂ ਦੋ ਭਰਾਵਾਂ ਬੈਠ ਕੇ ਸੋਚਿਆ ਕਿ ਸਤਿਗੁਰੂ ਪਾਸ ਲੈ ਕੇ ਜਾਵਾਂਗੇ ਬਈ ਲਿਖਣਾ ਪਏਗਾ। ਗੱਲ ਕੁਝ ਨਹੀਂ ਹੁੰਦੀ ਜਿਸ ਪਿੱਛੇ ਬੰਦਾ ਝੂਠ ਬੋਲਦਾ, ਪੈਸਾ ਹੀ ਹੈ ਨਾ, ਪੈਸੇ ਲਈ ਬੋਲਦਾ। ਇਸ ਕਰਕੇ ਅਸੀਂ ਰੇਟ ਹੀ ਘੱਟ ਕਰ ਦਿੱਤੇ ਸਤਿਗੁਰੂ, ਦੂਸਰੇ ਦੁਕਾਨਦਾਰਾਂ ਨਾਲੋਂ ਮੁਨਾਫਾ ਘੱਟ ਲੈਣ ਲੱਗ ਪਏ। 2 ਮਹੀਨੇ ਸਾਡਾ ਕਾਰੋਬਾਰ ਡਾਊਨ ਆਇਆ, ਪਰ ਫਿਰ ਗਾਹਕੀ ਇੰਨੀ ਹੋ ਗਈ ਕਿ ਸਾਨੂੰ ਦੂਜੇ ਦੁਕਾਨਦਾਰਾਂ ਨਾਲੋਂ ਕਈ ਗੁਣਾ ਜ਼ਿਆਦਾ ਨਫਾ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਇਹਦਾ ਮਤਲਬ ਇਹ ਹੋਇਆ ਕਿ ਕਾਰੋਬਾਰ ਝੂਠ ਤੋਂ ਬਿਨਾਂ ਵੀ ਚੱਲ ਸਕਦਾ ਹੈ। ਬੰਦੇ ਦੀ ਸੋਚ ਹੈ, ਬੰਦਾ ਸੋਚਦਾ ਨਹੀਂ ਚੱਲਦਾ ਕਾਰੋਬਾਰ, ਪਰ ਚੱਲਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਬੰਦਾ ਸੰਸਾਰ ਦੇਖਦਾ, ਹੁਣ ਕਬੀਰ ਜੀ ਵੀ ਸੰਸਾਰ ਦੇਖਦੇ ਨੇ ਤੇ ਆਪ ਜੀ ਕਹਿ ਰਹੇ, ਦੋਏ ਦੋਏ ਲੋਚਨ ਪੇਖਾ। ਕਹਿੰਦੇ ਸੰਸਾਰ ਕੀ ਵੇਖਦਾ? ਦੋਏ ਦਵੈਤ ਦੇਖਦਾ, ਇਹ ਮੇਰਾ ਹੈ, ਇਹ ਪਰਾਇਆ ਹੈ। ਜੇ ਆਪਣਾ ਲੰਗਰ ਵਿੱਚ ਵੀ ਆ ਜਾਏ ਤੇ ਦੇਖਦਾ ਕਿਹੜਾ ਪ੍ਰਸ਼ਾਦਾ ਚੰਗਾ ਰੜਿਆ, ਚੁੱਪੜ ਕੇ ਇਹਨੂੰ ਖਵਾਵਾਂ, ਤੇ ਦੂਸਰਾ ਆ ਜਾਏ ਫਿਰ ਜਿੱਦਾਂ ਦਾ ਆਇਆ ਦੇਤਾ ਜੇ ਉਹਨੇ ਕਿੰਤੂ ਕੀਤਾ ਜਾ, ਪ੍ਰਸ਼ਾਦਾ ਸੜਿਆ ਬਾਈ, ਕਹਿੰਦਾ ਚੁੱਪ ਕਰਕੇ ਸ਼ਗਲਾ, ਗੁਰੂ ਕਾ ਲੰਗਰ ਹੈ ਨਾ ਨਿਕਲੀ। ਆਪਣੇ ਲਈ ਛਾਂਟ ਕੇ ਲੱਭਦਾ, ਦੂਸਰੇ ਨੂੰ ਕਹਿੰਦਾ ਗੁਰੂ ਕਾ ਲੰਗਰ ਹੈ, ਚੁੱਪ ਕਰਕੇ ਸ਼ਕਲਾ, ਸਤ ਬਚਨ ਕਹਿ ਕੇ ਸ਼ਕਲਾਈਦਾ। ਕਬੀਰ ਜੀ ਕਹਿੰਦੇ, ਦੁਨੀਆ ਦੇ ਲੋਕਾਂ ਨੇ ਅੱਖਾਂ ਨਾਲ ਦਵੈਤ ਦੇਖੀ ਹੈ, ਦੋਏ ਦੋਏ ਲੋਚਨ ਪੇਖਾ, ਪਰ ਕਹਿੰਦੇ ਮੈਂ ਅੱਖਾਂ ਨਾਲ ਕੀ ਤੱਕਦਾ ਹਾਂ। ਅਗਲੀ ਪੰਕਤੀ ਚ ਕਹਿ ਰਹੇ ਨੇ,
ਹਾਂ ਹਰ ਬਿਨ ਔਰ ਨਾ ਦੇਖਾ,
ਮੈਂ ਇਸ ਸੰਸਾਰ ਵਿੱਚ ਰੱਬ ਤੋਂ ਬਿਨਾਂ ਵੇਖਿਆ ਕੁਝ ਨਹੀਂ। ਮੈਂ ਜਿੱਥੇ ਦੇਖਦਾ ਰੱਬ ਨੂੰ ਵੇਖਦਾ ਹਾਂ, ਮੈਨੂੰ ਬੰਦੇ ਨਹੀਂ ਦਿਸਦੇ, ਰੱਬ ਦਿਸਦਾ ਹੈ। ਮਹਾਂਪੁਰਸ਼ ਕਈ ਐਸੇ ਸੰਤ ਬਾਬਾ ਸ਼ਾਮ ਸਿੰਘ ਹੁੰਦੇ, ਅੰਮ੍ਰਿਤਸਰ ਵਿੱਚ ਆਟਾ ਮੰਡੀ ਚ ਉਹਨਾਂ ਦਾ ਡੇਰਾ ਹੈ, ਸਾਡੇ ਸੇਵਾ ਪੰਥੀਆਂ ਚ ਹੋਏ ਨੂੰ ਪਹਿਲਾ ਪੁਰਾਣਾ ਡੇਰਾ ਹੈ, ਜਿਨ੍ਹਾਂ ਤੋਂ ਕਾਰ ਸੇਵਾ ਦੀ ਆਰੰਭਤਾ ਵੀ ਬਾਬਾ ਸ਼ਾਮ ਸਿੰਘ ਹੁਣਾਂ ਤੋਂ ਹੋਈ। ਅੱਜ ਤੱਕ ਵੀ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਦਾ ਜਿਹੜਾ ਕੜਾਹ ਪ੍ਰਸ਼ਾਦ ਜਾਂਦਾ ਹੈ, ਉਹ ਸ੍ਰੀਮਾਨ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਚ ਬਣ ਕੇ ਜਾਂਦਾ। ਪਹਿਲਾਂ ਉਸ ਕੜਾਹ ਪ੍ਰਸ਼ਾਦ ਦੀ ਅਰਦਾਸ, ਉਹਨਾਂ ਨੇ 70 ਸਾਲ ਆਪਣੇ ਜੀਵਨ ਵਿੱਚ ਅੰਮ੍ਰਿਤ ਵੇਲੇ ਤਰਪਹਿਰੇ ਦੀ ਚੌਂਕੀ ਆਸਾ ਦੀ ਵਾਰ ਦਾ ਕੀਰਤਨ, 70 ਸਾਲ ਬਿਨਾਂ ਤਨਖਾਹ ਲਏ ਦੇ, ਬਿਨਾਂ ਕਿਸੇ ਲੋਭ ਦੇ, ਬਿਨਾਂ ਕਿਸੇ ਲਾਲਚ ਦੇ 70 ਸਾਲ ਦਰਬਾਰ ਸਾਹਿਬ ਲਗਾਤਾਰ ਨਿਰੰਤਰ ਕੀਰਤਨ ਕੀਤਾ। ਆਪ ਸਰੰਦੇ ਨਾਲ ਕੀਰਤਨ ਕਰਦੇ, ਸਾਡੇ ਮਹਾਂਪੁਰਸ਼ ਸੰਤ ਬਾਬਾ ਉੱਤਮ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਈਡ ਤੇ ਸਰੰਦਾ ਲੈ ਕੇ ਬੈਠ, ਦੋਵਾਂ ਸਾਧੂਆਂ ਦੇ ਇੰਨੇ ਉੱਚੇ ਜੀਵਨ ਕਿ ਇੱਕ ਵਾਰ ਸਰਦੀ ਬੜੀ ਹੋ ਗਈ ਤੇ ਦਰਬਾਰ ਸਾਹਿਬ ਵਿੱਚ ਟਾਟ ਨਹੀਂ ਸਨ, ਤੇ ਸੰਤ ਬਾਬਾ ਉੱਤਮ ਸਿੰਘ ਜੀ ਮਹਾਰਾਜ ਨੇ, ਪਿਆਰਿਓ, ਆਪਣੀ ਪੱਗ ਲਾ ਕੇ ਸੰਗਤ ਦੇ ਪੈਰਾਂ ਥੱਲੇ ਵਿਛਾਤੀ। ਪੱਗ ਕਿੰਨੀ ਕੁ ਜਗ੍ਹਾ ਰੁਕਦੀ ਬਾਈ, ਕਿੰਨੇ ਕੁ ਲੋਕਾਂ ਨੂੰ ਸਰਦੀ ਤੋਂ ਬਚਾਉਂਦੀ। ਗੁਰਸਿੱਖਾਂ ਨੇ ਪੱਗ ਤੇ ਪੈਰ ਨਹੀਂ ਧਰਿਆ, ਆਪ ਜੀ ਨੇ ਕੇਸਕੀ ਨਾਲ ਛੋਟੀ ਦਸਤਾਰ ਨਾਲ ਕੀਰਤਨ ਕੀਤਾ, ਸਿੱਖਾਂ ਪੱਗ ਲਪੇਟ ਲਈ ਤੇ ਲਪੇਟ ਕੇ ਸ਼ਾਹੂਕਾਰਾਂ ਆਪਣੇ ਮੱਥੇ ਨੂੰ ਲਾਈ। ਦਿਨ ਚੜਿਆ, ਦੁਕਾਨਾਂ ਖੁੱਲੀਆਂ, ਸਾਰੀ ਪ੍ਰਕਰਮਾ ਵਿੱਚ ਟਾਟ ਵਿਛ ਗਏ, ਸ਼ਾਹੂਕਾਰਾਂ ਲਿਆ ਕੇ ਵਿਛਾ ਦਿੱਤੇ। ਐਸੇ ਉੱਚੇ ਜੀਵਨ ਵਾਲੇ ਸਾਧੂ ਜਿਨ੍ਹਾਂ ਨੇ ਸੰਸਾਰ ਵਿੱਚ ਰੱਬ ਨੂੰ ਵੇਖਿਆ, ਤੇ ਬਾਬਾ ਸ਼ਾਮ ਸਿੰਘ ਜੀ ਨੂੰ ਜਦੋਂ ਕੋਈ ਮਿਲਦਾ, ਆਓ ਜੀ ਭਗਵਾਨ ਜੀ, ਆਓ ਜੀ ਪ੍ਰਭੂ ਜੀ, ਆਓ ਜੀ, ਬੜੀ ਕਿਰਪਾ ਕੀਤੀ ਤੁਸੀਂ ਅੱਜ ਦਰਸ਼ਨ ਦਿੱਤੇ, ਐਸੇ ਬਚਨ ਆਪਣੇ ਗੁਰਸਿੱਖਾਂ ਨੂੰ ਬੋਲਦੇ। ਤਾਂ ਕਬੀਰ ਜੀ ਕਹਿੰਦੇ, ਮੈਂ ਸੰਸਾਰ ਵਿੱਚ ਰੱਬ ਨੂੰ ਵੇਖਦਾ, ਹਾਂ ਹਰ ਬਿਨ ਔਰ ਨਾ ਦੇਖਾ। ਅਗਲੀ ਪੰਕਤੀ ਚ ਕਹਿੰਦੇ ਹਨ,
ਨੈਣ ਰਹੇ ਰੰਗ ਲਾਏ,
ਕਹਿੰਦੇ ਮੇਰੇ ਨੈਣ, ਮੇਰੀਆਂ ਅੱਖਾਂ, ਇਹਨਾਂ ਵਿੱਚ ਉਸ ਈਸ਼ਵਰ ਦਾ ਪ੍ਰੇਮ ਹੈ, ਇਹ ਉਸਦੇ ਪ੍ਰੇਮ ਨਾਲ ਭਰੀਆਂ ਹੋਈਆਂ ਨੇ। ਮੇਰਾ ਮੈਨੂੰ ਉਸਦੇ ਨਾਮ ਦਾ ਰੰਗ ਲੱਗਿਆ ਮੇਰੀਆਂ ਅੱਖਾਂ ਨੂੰ। ਯਾਦ ਰੱਖੋ, ਜਿਹਦੀਆਂ ਅੱਖਾਂ ਵਿੱਚ ਈਸ਼ਵਰ ਦਾ ਪ੍ਰੇਮ ਹੋਏਗਾ, ਉਹਨੂੰ ਹੀ ਸੰਸਾਰ ਤੇ ਰੱਬ ਦਿਸੇਗਾ, ਦੂਸਰੇ ਨੂੰ ਨਹੀਂ ਦਿਸਦਾ। ਉਹੀ ਕਹਿ ਪਾਏਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਤੇ ਜਿਹਦੀਆਂ ਅੱਖਾਂ ਜ਼ਹਿਰ ਦੇਖਦੀਆਂ, ਸਤਿਗੁਰੂ ਪਾਤਸ਼ਾਹ ਨੇ ਬਚਨ ਕਹਿਣ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹ ਨੇਤਰੋ ਜ਼ਹਿਰ ਨਹੀਂ ਹੈ, ਇਹਨੂੰ ਤੁਸੀਂ ਜ਼ਹਿਰ ਦੇਖਦੇ ਹੋ, ਪਰ ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਂ ਇਹ ਗੱਲ ਜਾਣ ਲਈ, ਤੇ ਫਿਰ ਪਤਾ ਚੱਲਿਆ ਕਿ ਹਰੀ ਤੋਂ ਬਿਨਾਂ ਇਸ ਸੰਸਾਰ ਵਿੱਚ ਵਸਦਾ ਨਹੀਂ, ਉਹ ਆਪ ਹੀ ਵਸਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਮੇਰੀਆਂ ਅੱਖਾਂ ਨੂੰ ਉਸ ਦਾ ਰੰਗ ਪ੍ਰੇਮ ਲੱਗਿਆ ਹੋਇਆ ਹੈ।
ਅਬ ਬੇਗਲ ਕਹਿਣ ਨਾ ਜਾਏ,
ਅਬ ਹੁਣ ਬੇਗਲ, ਬੇਦਾਰਥ ਦੂਜੀ, ਦੂਜੇ ਦੀ ਗੱਲ ਕਹਿੰਦੇ ਕਹੀ ਨਹੀਂ ਜਾਂਦੀ। ਹੁਣ ਪਤਾ ਹੈ ਈਸ਼ਵਰ ਹੀ ਹੈ, ਦੂਜਾ ਕੋਈ ਦਿਸਦਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇੱਕ ਵਾਰ ਸਾਰੇ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਸਾਹਿਬ। ਆਪ ਕੀ ਕਹਿੰਦੇ ਨੇ? ਕਹਿੰਦੇ ਕਲਮ ਜਲੋ ਸਣ ਮਸ ਵਾਣੀ ਹੈ, ਕਲਮ ਜਲੋ ਸਣ ਮਸ ਵਾਣੀ ਹੈ। ਮਸ ਹੁੰਦੀ ਹੈ ਸ਼ਾਹੀ, ਮਸ ਵਾਣੀ ਹੁੰਦੀ ਦੁਆਤ, ਜਿਵੇਂ ਤੁਸੀਂ ਕਹਿੰਦੇ ਸੁਰਮਾ ਹੁੰਦਾ ਸੁਰਮੇਦਾਨੀ, ਸੁਰਮੇ ਜਿਹਦੇ ਪਾਇਆ ਉਹ ਸੁਰਮੇਦਾਨੀ, ਇਵੇਂ ਹੀ ਮਸ ਵਾਣੀ ਦਵਾਤ ਜਿਹਦੇ ਸ਼ਾਹੀ ਪਾਈ ਹੈ। ਆਪ ਜੀ ਕਹਿੰਦੇ ਕਲਮ ਸੜ ਜਾਏ, ਸ਼ਾਹੀ ਸੜ ਜਾਏ, ਤੇ ਸਣ ਮਸ ਵਾਣੀ ਹੈ, ਦੁਆਤ ਦੇ ਸਮੇਤ ਹੀ ਸੜ ਜਾਏ। ਕਲਮ ਜਲੋ ਸਣ ਮਸ ਵਾਣੀ ਹੈ, ਕਾਗਦ ਭੀ ਜਲ ਜਾਓ, ਕਹਿੰਦੇ ਕਾਗਜ਼ ਵੀ ਸੜ ਜਾਏ, ਲਿਖਣ ਵਾਲਾ ਜਲ ਬਲੋ, ਕਹਿੰਦੇ ਜਿਹਨੇ ਇਹ ਲਿਖਿਆ ਹੈ ਉਹ ਵੀ ਜਲ ਬਲ ਜਾਏ, ਸੜ ਜਾਏ। ਕੌਣ? ਜਿਨ ਲਿਖਿਆ ਦੂਜਾ ਭਾਓ, ਜਿਹਨੇ ਦੂਜੇ ਦੀ ਗੱਲ ਲਿਖੀ, ਦੂਜੇ ਨਾਲ ਪ੍ਰੇਮ ਕਰਨਾ ਲਿਖਿਆ, ਉਹ ਕਲਮ ਸੜ ਜਾਏ, ਸਿਆਹੀ ਸੜ ਜਾਏ, ਦੁਆਤ ਸੜ ਜਾਏ, ਲਿਖਣ ਵਾਲਾ ਸੜ ਜਾਏ, ਕਾਗਜ਼ ਸੜ ਜਾਏ, ਜਿਹਨੇ ਲਿਖਿਆ ਕਿ ਕੋਈ ਦੂਜਾ ਹੈ, ਦੂਜੇ ਨਾਲ ਪ੍ਰੇਮ ਕਰਨ ਦੀ ਗੱਲ ਜਿਹਨੇ ਲਿਖੀ, ਉਹ ਦੂਜਾ ਤਾਂ ਹੈ ਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਹੈ ਹੀ ਉਹ ਆਪ। ਆਪ ਜੀ ਦੇ ਬਚਨ ਪੜ੍ਹੋ ਤੇ ਆਪ ਕਹਿੰਦੇ ਨੇ, ਆਪੇ ਰਸੀਆ ਆਪ ਰਸ, ਰਸਾਂ ਦਾ ਰਸੀਆ, ਰਸ ਨੂੰ ਭੋਗਣ ਵਾਲਾ ਰਸੀਆ ਉਹ ਆਪ ਹੈ, ਤੇ ਰਸ ਵੀ ਕੋਈ ਦੂਸਰਾ ਨਹੀਂ, ਆਪ ਰਸ। ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ, ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗਲਾ, ਸਖੀਏ ਮੇਰਾ ਲਾਲ, ਪਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਕਿੱਥੇ ਕਹੋਗੇ ਕੌਣ ਦੂਜਾ ਆਇਆ, ਜੀ ਕੌਣ ਦੂਜਾ ਹੈ? ਭੋਜਨ ਵੀ ਆਪ ਹੈ, ਭੋਜਨ ਬਣਾਉਣ ਵਾਲਾ ਵੀ ਆਪ ਹੈ, ਭੋਜਨ ਖਾਣ ਵਾਲਾ ਵੀ ਆਪ ਹੈ। ਜਿੰਨੀ ਦੇਰ ਅਗਿਆਨਤਾ ਹੈ ਉਨੀ ਦੇਰ ਕਹੇਗਾ ਨਾ ਜੀ ਜੂਠੇ ਹੱਥ ਲੱਗ ਗਏ, ਮੈਂ ਸਤਿਗੁਰੂ ਪਾਤਸ਼ਾਹ ਨੂੰ, ਸਤਿਗੁਰੂ ਜੂਠਾ ਹੈ ਕੁਝ? ਸਤਿਗੁਰੂ ਪਾਤਸ਼ਾਹ ਕਹਿੰਦੇ ਹਾਂ ਜੂਠਾ ਹੈ। ਪੁੱਛਿਆ ਸਤਿਗੁਰੂ ਕੌਣ ਜੂਠਾ ਹੈ? ਕਹਿੰਦੇ ਮਾਤਾ ਜੂਠੀ, ਪਿਤਾ ਭੀ ਜੂਠਾ, ਜੂਠੇ ਹੀ ਫਲ ਲਾਗੇ, ਆਵੇ ਜੂਠੇ ਜਾਹੇ ਭੀ ਜੂਠੇ, ਜੂਠੇ ਮਰਹੋ ਅਭਾਗੇ, ਕਹੋ ਪੰਡਤ ਸੂਚਾ ਕੌਣ ਥਾਓ, ਜਹਾਂ ਬੈਠੋ ਭੋਜਨ ਖਾਓ, ਕਹਿੰਦੇ ਕੜਛੀ ਜੂਠੀ ਹੈ, ਗੋਬਰ ਜੂਠਾ ਹੈ, ਚੌਂਕਾ ਜੂਠਾ ਹੈ, ਬਣਾਉਣ ਵਾਲਾ ਜੂਠਾ ਹੈ। ਗੋਬਰ ਜੂਠਾ, ਚੌਂਕਾ ਜੂਠਾ, ਜੂਠੀ ਦੀਨੀ ਕਾਰਾ, ਕਹੋ ਕਬੀਰ ਤੇਈ ਨਰ ਸੂਚੇ ਸੱਚੀ ਪਰੀ ਵਿਚਾਰਾ। ਜਿਨ੍ਹਾਂ ਨੂੰ ਸੱਚ ਦੀ ਵਿਚਾਰ ਪੈ ਗਈ ਉਹ ਸੁੱਚੇ ਹੋ ਗਏ, ਜਿਨ੍ਹਾਂ ਨੂੰ ਸੱਚ ਦੀ ਵਿਚਾਰ ਨਹੀਂ ਪਈ ਉਹ ਜਨਮੇ ਵੀ ਜੂਠੇ, ਜੀਵੇ ਜੂਠੇ ਤੇ ਮਰੇ ਵੀ ਜੂਠੇ। ਸੱਚ ਦੀ ਵਿਚਾਰ ਤੋਂ ਬਿਨਾਂ ਸਭ ਜੂਠਾ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਅਬ ਬੇਗੱਲ ਕਹਿਣ ਨਾ ਜਾਈ, ਹੁਣ ਕੋਈ ਦੂਜੇ ਦੀ ਗੱਲ, ਦੂਜੀ ਗੱਲ ਕਹੀ ਨਹੀਂ ਜਾਂਦੀ, ਕਿਵੇਂ ਕਵਾਂ। ਅਗਲੀ ਪੰਕਤੀ ਚ ਕਹਿ ਰਹੇ ਹਾਂ,
ਹਮਰਾ ਭਰਮ ਗਿਆ ਭਉ ਭਾਗਾ,
ਅੱਖ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਭਰਮ ਚੱਲਿਆ ਜਾਏ, ਜਿੰਨੀ ਦੇਰ ਭਰਮ ਹੈ, ਦੀਗਨ ਡੋਲਾ ਤਉ ਲਾਓ ਜੋ ਮਨ ਕੇ ਭਰਮ, ਜਿੰਨੀ ਦੇਰ ਭਰਮ ਵਿੱਚ ਹੈ ਓਨੀ ਦੇਰ ਡਿੱਗੇਗਾ ਡੋਲੇਗਾ। ਜਦੋਂ ਭਰਮ ਨਿਕਲ ਗਿਆ ਉਦੋਂ ਤਾਂ ਸੋਨਾ ਬਣ ਗਿਆ। ਕਹੋ ਕਬੀਰ ਕੰਚਨ ਭਇਆ, ਭਰਮ ਗਿਆ ਸਮੁੰਦਰ ਹੈ ਪਾਰ। ਜਦੋਂ ਭਰਮ ਛੁੱਟ ਗਿਆ ਨਾ, ਗੁਰੂ ਸਾਹਿਬ ਨੇ ਖਾਲਸਾ ਕਿਹਨੂੰ ਕਿਹਾ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਖਾਲਸੇ ਦੀ ਡੈਫੀਨੇਸ਼ਨ ਪੜੋਗੇ ਕਾਂਬਾ ਲੱਗ ਜਾਏਗਾ। ਆਪ ਕਹਿੰਦੇ ਨੇ ਖਾਲਸਾ ਸੋ ਜੋ ਨਿੰਦਾ ਤਿਆਗੇ। ਸਭ ਤੋਂ ਪਹਿਲੀ ਗੱਲ, ਖਾਲਸਾ ਸੋਏ ਲੜੈ ਹੋਏ ਆਗੇ, ਖਾਲਸਾ ਸੋ ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ। ਅਸੀਂ ਸਮਝਦੇ ਕਿ ਦੁਸ਼ਟ ਜਿਹੜਾ ਮੇਰੇ ਨਾਲ ਜਿਹਦੀ ਲੱਗਦੀ ਉਹ ਦੁਸ਼ਟ ਹੈ, ਨਹੀਂ। ਤੁਹਾਡੇ ਦੁਸ਼ਟ ਕੌਣ ਨੇ, ਹਮਰੇ ਦੁਸ਼ਟ ਸਭੈ ਤੁਮ ਖਾਵੋ, ਆਪ ਹੱਥ ਦੇ ਮੋਹੇ ਬਚਾਵੋ। ਬਾਣੀ ਪੜੋਗੇ ਨਾ ਪਤਾ ਲੱਗੇਗਾ, ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰੇ ਦੁਸ਼ਟ ਨੇ, ਜਿਹੜੇ ਸਾਨੂੰ ਨਿਰੰਕਾਰ ਨਾਲ ਜੁੜਨ ਨਹੀਂ ਦਿੰਦੇ, ਇਹ ਦੁਸ਼ਟ ਨੇ। ਜਿਹੜਾ ਇਹਨਾਂ ਨੂੰ ਗਾਲ ਦਿੰਦਾ ਉਹ ਖਾਲਸਾ ਹੈ। ਖਾਲਸਾ ਸੋਏ ਗੁਰੂ ਹਿੱਤ ਲਾਵੈ, ਖਾਲਸਾ ਸੋਏ ਸਾਰ ਮੁਖ ਖਾਵੈ, ਖਾਲਸਾ ਸੋ ਪਰਦ੍ਰਿਸ਼ਟ ਤਿਆਗੈ, ਖਾਲਸਾ ਸੋਏ ਨਾਮ ਰਸ ਲਾਗੈ, ਖਾਲਸਾ ਸੋ ਜੋ ਚੜੇ ਤਰੰਗ। ਆ ਤਰੰਗ ਘੋੜੇ ਨਹੀਂ ਜਿਨ੍ਹਾਂ ਤੇ ਚੜ੍ਹ ਕੇ ਅਸੀਂ ਕਹਿੰਦੇ ਅਸੀਂ ਖਾਲਸੇ ਬਣ ਗਏ ਘੋੜੇ ਦੇ ਚੜ੍ਹਨ, ਮਨ ਘੋੜਾ ਹੈ। ਮਨ ਰੂਪੀ ਘੋੜੇ ਦੀਆਂ ਵਾਗਾਂ ਆਪਣੇ ਹੱਥ ਚ ਰੱਖਣ ਵਾਲਾ ਖਾਲਸਾ। ਖਾਲਸਾ ਸੋਏ ਕਰੈ ਨਿੱਤ ਜੰਗ, ਹੈ ਨਹੀਂ ਕਿ ਗੁਰਦੁਆਰਿਆਂ ਚ ਲੜਦੇ ਰਹੋ, ਪਾਰਟੀਆਂ ਬਾਜ਼ੀਆਂ ਬਣਾ ਲਓ, ਖਾਲਸੇ ਬਣ ਗਿਆ। ਜਿਹੜਾ ਨਿੱਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੰਗ ਕਰਕੇ ਇਹਨਾਂ ਨੂੰ ਜਿੱਤ ਲਏ, ਇਹਨਾਂ ਤੇ ਫਤਿਹ ਪਾ ਲਏ, ਉਹ ਖਾਲਸਾ ਹੈ। ਅੰਦਰ ਨਿੱਤ ਮੈਦਾਨ ਗਰਮ ਰਹਿੰਦਾ, ਕਦੇ ਕਾਮ ਜਾਗ ਪਿਆ, ਕਦੇ ਕ੍ਰੋਧ ਉੱਠ ਖੜਿਆ, ਕਦੇ ਲੋਭ ਆ ਗਿਆ, ਕਦੇ ਮੋਹ ਆ ਗਿਆ, ਕਦੇ ਹੰਕਾਰ ਨੇ ਢਾਉਣ ਦਾ ਯਤਨ ਕੀਤਾ। ਜਿਹੜਾ ਇਹਨਾਂ ਨੂੰ ਢਾ ਲੈ ਉਹ ਖਾਲਸਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਹਮਰਾ ਭਰਮ ਗਿਆ ਭਉ ਭਾਗਾ। ਜਦੋਂ ਭਰਮ ਚੱਲਿਆ ਗਿਆ ਤਾਂ ਫਿਰ ਡਰ ਕਿਸ ਗੱਲ ਦਾ, ਡਰ ਵੀ ਨਹੀਂ ਰਿਹਾ। ਹਮਰਾ ਭਰਮ ਗਿਆ ਭਉ ਭਾਗਾ, ਫਿਰ ਪੁੱਛਿਆ ਤੁਹਾਡਾ ਭਰਮ ਗਿਆ ਕਿਵੇਂ, ਤੁਹਾਡਾ ਡਰ ਲੱਥਾ ਕਿਵੇਂ। ਆਪ ਜੀ ਅਗਲੀ ਪੰਕਤੀ ਦੱਸਦੇ,
ਜਬ ਰਾਮ ਨਾਮ ਚਿਤ ਲਾਗਾ।
ਪਿਆਰਿਓ, ਮੇਰਾ ਭਰਮ ਤਾਂ ਗਿਆ ਕਿ ਮੇਰਾ ਚਿਤ ਰਾਮ ਦੇ ਨਾਮ ਨਾਲ ਲੱਗ ਗਿਆ। ਡਰ ਕਿਵੇਂ ਚੱਲਿਆ ਜਾਂਦਾ ਹੈ? ਬਾਣੀ ਦੇ ਬਚਨ ਨੇ, ਨਿਰਭਉ ਜਪੈ ਸਗਲ ਭਉ ਬਿਟੈ। ਜਦੋਂ ਤੁਸੀਂ ਨਿਰਭਉ ਨੂੰ ਜਪਦੇ ਹੋ, ਤੁਸੀਂ ਨਿਰਭਉ ਹੋ ਜਾਂਦੇ ਹੋ, ਤੁਹਾਡੇ ਭੈ ਮਿਟ ਜਾਂਦੇ ਨੇ, ਕੋਈ ਡਰ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਪੁਕਾਰ ਕੇ ਕਹਿੰਦੇ ਹਨ,
ਰਹਾਉ ਬਾਜੀਗਰ ਡੰਕ ਵਜਾਏ।
ਬਾਜੀ ਬਾਜੀਗਰ, ਗਰ ਹੁੰਦਾ ਘਰ, ਬਾਜੀ ਹੁੰਦੀ ਹੈ ਖੇਡ। ਇਹ ਸੰਸਾਰ ਰੂਪੀ ਘਰ ਉਸਦੀ ਖੇਡ, ਇਸ ਸੰਸਾਰ ਨਾਲ ਉਹ ਆਪ ਖੇਡਦਾ ਹੈ। ਆਪਨ ਖੇਲ ਆਪ ਕਰ ਦੇਖ, ਜਿਵੇਂ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਹਨ, ਆਪੇ ਬਣਾ ਲੈਂਦੇ ਨੇ ਚੀਜ਼ਾਂ, ਆਪੇ ਉਹਨਾਂ ਨੂੰ ਤੋੜੀ ਜਾਂਦੇ, ਢਾਈ ਜਾਂਦੇ, ਆਪੇ ਹੱਸੀ ਜਾਂਦੇ। ਈਸ਼ਵਰ ਬਾਜ਼ੀਗਰ ਹੈ, ਉਹਨੇ ਡੰਕਾ ਵਜਾ ਦਿੱਤਾ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ। ਹੋ ਗਿਆ, ਉਹਨੇ ਪਸਾਰਾ ਪਸਾਰ ਲਿਆ, ਇੱਕ ਤੋਂ ਅਨੇਕ ਹੋ ਗਿਆ, ਆਪੀ ਨੇ ਆਪ ਸਾਜਿਓ। ਤੇ ਫਿਰ ਕੀ ਹੋਇਆ, ਅਗਲੀ ਪੰਕਤੀ ਦੱਸਦੇ,
ਸਭ ਖਲਕ ਤਮਾਸ਼ੇ ਆਈ।
ਇਹ ਸਾਰਾ ਸੰਸਾਰ ਤਮਾਸ਼ਾ ਹੈ। ਕਬੀਰ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਤਮਾਸ਼ਾ ਬਣ ਕੇ ਆ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਹਮਕੋ ਪਰਮੇਸ਼ਰ ਉਚਰੈ, ਤੇ ਸਭ ਨਰਕ ਕੁੰਡ ਮੈਂ ਪਰ ਹੈ। ਮੋਹ ਕੋ ਦਾਸ ਤਵਨ ਕਾ ਜਾਨੋ, ਜਾ ਮੈਂ ਭੇਦ ਨ ਰੰਚ ਪਛਾਨੋ। ਕਹਿੰਦੇ ਮੈਂ ਤਾਂ ਉਸਦਾ ਦਾਸ, ਉਹਦਾ ਦਾਸ ਸਮਝੋ ਮੈਨੂੰ, ਸੰਸਾਰ ਦੇ ਤਮਾਸ਼ੇ ਨੂੰ ਖੇਡ ਨੂੰ ਦੇਖਣ ਲਈ ਆਇਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ। ਤੇ ਜਦੋਂ ਉਸ ਬਾਜੀਗਰ ਨੇ ਚਾਹਿਆ, ਅਗਲੀ ਪੰਕਤੀ ਚ ਕਹਿੰਦੇ ਹਨ,
ਬਾਜੀਗਰ ਸਵਾਂਗ ਸਕੇਲਾ।
ਜਦੋਂ ਉਸ ਬਾਜੀਗਰ ਨੇ ਆਪਣੇ ਸਵਾਂਗ ਨੂੰ ਸਕੇਲਾ ਇਕੱਠਿਆ ਕਰ ਲਿਆ, ਜਿੰਨਾ ਕੁਝ ਪਸਾਰਾ ਪਸਾਰਿਆ ਸੀ ਉਹ ਸਾਰੇ ਸਮਾਨ ਨੂੰ ਸੰਕੋਚ ਲਿਆ, ਸਕੇਲਾ ਇਕੱਠਿਆ ਕਰ ਲਿਆ ਉਸਨੇ, ਤੇ ਫਿਰ ਕੀ ਰਹਿ ਗਿਆ। ਅਗਲੀ ਪੰਕਤੀ ਚ ਕਹਿੰਦੇ ਹਨ,
ਆਪਣੇ ਰੰਗ ਰਵਾ ਅਕੇਲਾ।
ਬਸ ਫਿਰ ਉਹ ਕੱਲਾ ਹੀ ਰਹਿ ਗਿਆ, ਉਹ ਆਪਣੇ ਰੰਗ ਵਿਚ ਕੱਲਾ ਹੀ ਮਸਤ ਹੈ। ਕਬੀਰ ਜੀ ਕਹਿੰਦੇ ਹਨ,
ਕਥਨੇ ਕਹਾ ਭਰਮ ਨਾ ਜਾਏ।
ਕਬੀਰ ਜੀ ਕਹਿੰਦੇ ਬੜੇ ਬੜੇ ਲੋਕ ਕਥਨੀਆਂ ਕਰਦੇ ਨੇ, ਕਹਿ ਕਹਿ ਕੇ ਸੁਣਾਉਂਦੇ ਨੇ, ਪਰ ਪਿਆਰੇ ਉਹਨਾਂ ਦੇ ਅੰਦਰ ਦਾ ਭਰਮ ਨਹੀਂ ਜਾਂਦਾ। ਕਬੀਰ ਜੀ ਕਹਿ ਰਹੇ ਹਨ,
ਸਭ ਕਥ ਕਥ ਰਹੀ ਲੁਕਾਏ।
ਬਸ ਸਾਰੀ ਦੁਨੀਆਂ ਦੇ ਲੋਕ ਸਾਰੀ ਲੁਕਾਈ ਕਥ ਕਥ ਕੇ ਕਥਨੀਆਂ ਕਰ ਕਰਕੇ ਰਹਿ ਗਈ, ਕਥਨ ਤੱਕ ਹੀ ਸੀਮਤ ਰਹਿ ਗਈ, ਪਰ ਉਸ ਨੂੰ ਸਮਝ ਨਾ ਸਕੇ।
ਜਾ ਕੋ ਗੁਰਮੁਖ ਆਪ ਬੁਝਾਏ।
ਜਿਸ ਤੇ ਕਿਰਪਾ ਕਰਕੇ ਮੁਖ ਗੁਰਾਂ ਦੁਆਰਾ ਜਿਸ ਨੂੰ ਇਹ ਖੇਡ ਉਸਨੇ ਸਮਝਾ ਦਿੱਤੀ,
ਤਾਂ ਕਿ ਹਿਰਦਾ ਰਹਾ ਸਮਾਏ।
ਉਹ ਈਸ਼ਵਰ ਉਸਦੇ ਹਿਰਦੇ ਵਿਚ ਸਮਾ ਗਿਆ, ਉਹਨੂੰ ਪਤਾ ਚੱਲ ਗਿਆ ਕਿ ਨਹੀਂ, ਕੋਈ ਦੂਸਰਾ ਨਹੀਂ, ਮੇਰੇ ਸਵਾਸਾਂ ਵਿਚ ਉਹੀ ਹੈ, ਮੇਰੀ ਰਸਨਾ ਚ ਬੈਠ ਕੇ ਆਪ ਬੋਲਦਾ, ਮੇਰੇ ਨੇਤਰਾਂ ਚ ਆਪ ਦੇਖਦਾ, ਮੇਰੇ ਕੰਨਾਂ ਚ ਆਪ ਸੁਣਦਾ, ਆਪੇ ਦੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨ, ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪ੍ਰਵਾਨ, ਮੈਂ ਨਹੀਂ ਹਾਂ ਕੁਝ ਤੂੰ ਹੀ ਹੈ। ਕਬੀਰ ਜੀ ਨੇ ਵੀ ਜਦੋਂ ਪਾਇਆ ਤੇ ਕਹਿ ਦਿੱਤਾ, ਕਹਿਣ ਲੱਗੇ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੇਰੇ ਚ ਮੈਂ ਨਹੀਂ ਰਹੀ। ਜਬ ਆਪਾ ਪਰਖਾ ਮਿਟ ਗਿਆ, ਜਤ ਦੇਖਾ ਤਤ ਤੂੰ, ਜਿੱਥੇ ਵੀ ਦੇਖਿਆ ਫਿਰ ਤੈਨੂੰ ਹੀ ਦੇਖਿਆ। ਆਪ ਜੀ ਕਹਿੰਦੇ, ਤਾਂ ਕਿ ਹਿਰਦੇ ਰਹਿਆ ਸਮਾਈ, ਉਹਦੇ ਹਿਰਦੇ ਵਿਚ ਉਹ ਸਮਾ ਰਿਹਾ ਹੈ।
ਗੁਰ ਕਿੰਚਤ ਕਿਰਪਾ ਕੀਨੀ।
ਬਸ ਗੁਰੂ ਨੇ ਕਿੰਚਤ, ਕਿੰਚਤ ਅਰਥ ਥੋੜੀ ਜਿਹੀ, ਜਦੋਂ ਗੁਰੂ ਨੇ ਥੋੜੀ ਜਿਹੀ ਕਿਰਪਾ ਕੀਤੀ। ਇੰਨਾ ਕਿਹਾ ਸੀ ਨਾ ਰਾਮਾਨੰਦ ਨੇ, ਜਦੋਂ ਠੇਡਾ ਲੱਗਿਆ, ਕਹਿਣ ਲੱਗੇ, ਉੱਠ ਰਾਮ ਕੇ ਰਾਮ ਕਹੋ, ਕਿੰਚਤ ਕਿਰਪਾ। ਗੁਰ ਕਿੰਚਤ ਕਿਰਪਾ ਕੀਨੀ, ਗੁਰੂ ਦੀ ਥੋੜੀ ਜਿਹੀ ਕਿਰਪਾ ਨਾਲ ਕੀ ਹੋ ਗਿਆ ਅਗਲੀ ਪੰਕਤੀ ਚ ਦੱਸਦੇ ਹਨ।
ਸਭ ਤਨ ਮਨ ਦੇਹ ਹਰ ਲੀਨੀ,
ਬਸ ਗੁਰੂ ਦੀ ਥੋੜੀ ਜਿਹੀ ਕਿਰਪਾ ਨਾਲ ਤਨ ਮਨ ਸਰੀਰ ਯਾਰਿਓ ਕਾਰਨ ਸਰੀਰ ਸੂਕਸ਼ਮ ਸਰੀਰ ਤੇ ਸਥੂਲ ਸਰੀਰ ਇਹ ਤਿੰਨੇ ਉਸਨੇ ਲੈ ਲੈ ਗੁਰੂ ਨੇ ਲੈ ਲੈ ਕਬੀਰ ਜੀ ਕਹਿੰਦੇ ਹਨ।
ਕਹਾ ਕਬੀਰ ਰੰਗ ਰਾਤਾ,
ਬਸ ਗੁਰੂ ਨੇ ਕਿਰਪਾ ਕਰਕੇ ਉਸ ਦੀ ਨਾਮ ਰੰਗਣ ਵਿਚ ਰੰਗ ਦਿੱਤਾ, ਰਾਤਾ ਰੰਗੇ ਗਏ ਉਸ ਦੀ ਨਾਮ ਰੰਗਣ ਵਿਚ ਤੇ ਜਦੋਂ ਰੰਗੇ ਗਏ ਉਦੋਂ ਕੀ ਹੋ ਗਿਆ ਅਖੀਰਲੀ ਪੰਕਤੀ ਚ ਕਹਿ ਰਹੇ ਹਨ।
ਮਿਲਿਓ ਜਗ ਜੀਵਨ ਦਾਤਾ,
ਬਸ ਫਿਰ ਜਗਤ ਨੂੰ ਜੀਵਨ ਦੇਣ ਵਾਲਾ ਉਹ ਦਾਤਾ ਮਿਲ ਗਿਆ ਗੁਰੂ ਦੀ ਥੋੜੀ ਜਿਹੀ ਕਿਰਪਾ ਨਾਲ। ਪਿਆਰਿਓ ਇੱਥੇ ਇੱਕ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰੇ ਕਦੇ ਉਹ ਕਿੰਚਿਤ ਕਿਰਪਾ ਸਾਡੇ ਤੇ ਵੀ ਹੋ ਜਾਏ, ਕਦੇ ਉਹਦੀ ਥੋੜੀ ਜਿਹੀ ਕਿਰਪਾ ਨਾਲ ਅਸੀਂ ਵੀ ਉਸ ਜਗ ਜੀਵਨ ਦਾਤੇ ਨੂੰ ਪ੍ਰਾਪਤ ਹੋ ਸਕੀਏ। ਸਤਿਗੁਰੂ ਅੱਗੇ ਆ ਕੇ ਹੱਥ ਜੋੜ ਕੇ ਜੋਦੜੀ ਕਰਿਆ ਕਰੋ, ਸਤਿਗੁਰੂ ਮੇਰੇ ਤੇ ਵੀ ਦਇਆ ਕਰ, ਜਿਵੇਂ ਕਬੀਰ ਜੀ ਤੇ ਦਇਆ ਕੀਤੀ ਮੇਰੇ ਤੇ ਵੀ ਦਇਆ ਕਰ, ਉਹ ਥੋੜੀ ਕਿਰਪਾ ਤੇਰੀ ਮੇਰੇ ਤੇ ਵੀ ਹੋ ਜਾਏ ਜਿਸ ਨਾਲ ਮੈਨੂੰ ਵੀ ਉਸ ਜਗਤ ਨੂੰ ਜੀਵਨ ਦੇਣ ਵਾਲਾ ਜੋ ਦਾਤਾ ਹੈ ਉਹ ਮਿਲ ਪਾਏ, ਮੇਰੇ ਤੇ ਐਸੀ ਮਿਹਰ ਕਰ ਮੇਰੇ ਵੀ ਇਹ ਮਨੁੱਖਾ ਜਨਮ ਮੇਰਾ ਵੀ ਸਫਲਾ ਹੋ ਜਾਏ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮਿਲੇ।
ਕਹਿ ਕਬੀਰ ਰੰਗ ਰਾਤਾ, ਮਿਲਿਓ ਜਗ ਜੀਵਨ ਦਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।